सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई आज ही SNS लॉयर्स नु कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज़ वी केयर।
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी है।
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡਾ ਸਵਾਗਤ ਆ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ, ਅਤੇ ਤੁਸੀਂ ਸਾਨੂੰ 770 AM ਦੇ ਉੱਤੇ ਜਿਹੜਾ ਇਸ ਵਕਤ ਟੋਰਾਂਟੋ ਵਿੱਚ ਚੱਲਣ ਵਾਲਾ ਰੇਡੀਓ 'ਤੇ ਸਾਨੂੰ ਲਾਈਵ ਸੁਣਦੇ ਪਏ ਹੋ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਚੱਲ ਰਹੇ ਮੁੱਦਿਆਂ ਦੇ ਉੱਤੇ, ਅਤੇ ਨਾਲ ਦੀ ਨਾਲ ਟੋਰਾਂਟੋ ਦੇ ਵਿੱਚ ਕੀ ਸਰਗਰਮੀਆਂ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਅਸੀਂ ਕਰਾਂਗੇ ਤੁਹਾਡੇ ਨਾਲ। ਅਤੇ ਨਾਲ ਦੀ ਨਾਲ ਸਾਡੇ ਨਾਲ ਅੱਜ ਦੋ ਗੈਸਟ ਵੀ ਜਿਹੜੇ ਨੇ ਜੁੜੇ ਹੋਏ ਨੇ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ, ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮਾਂ ਦੇ ਸਪੋਂਸਰਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਮੈਂ ਤੁਹਾਡੀ ਪਹਿਲੀ ਮੁਲਾਕਾਤ ਕਰਵਾਉਂਦਾ ਜੀ, ਸਾਡੇ ਨਾਲ ਵੈਨਕੂਵਰ ਦੀ ਧਰਤੀ ਤੋਂ ਜੁੜੇ ਹੋਏ ਨੇ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਜਾਣੇ ਪਛਾਣੇ ਨਾਮ ਨੇ, ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ, ਸੁਰਖੀਆਂ ਇਹਨਾਂ ਦੇ ਆਲੇ ਦੁਆਲੇ ਰਹਿੰਦੀਆਂ ਨੇ, ਭਾਰਤ ਸਰਕਾਰ ਦੀ ਨਿਗਾਹ ਵੀ ਇਹਨਾਂ ਦੇ ਉੱਤੇ ਰਹਿੰਦੀ ਆ। ਸੋ ਉਹ ਅੱਜ ਸਾਡੇ ਇਸ ਸਟੂਡੀਓ 'ਚ ਪਹੁੰਚੇ ਹੋਏ ਨੇ। ਹਰਦੀਪ ਸਿੰਘ ਨਿੱਜਰ ਜੀ, ਫਤਿਹ ਪ੍ਰਵਾਨ ਕਰਿਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਧੰਨਵਾਦ ਆ ਜੀ। ਸੋ ਨਾਲ ਦੀ ਨਾਲ ਸਾਡੇ ਨਾਲ ਜੀਤਾ ਸਿੰਘ ਇੰਗਲੈਂਡ ਤੋਂ ਪਹੁੰਚੇ ਹੋਏ ਨੇ। ਜੀਤਾ ਸਿੰਘ ਜੀ, ਸਵਾਗਤ ਹੈ ਤੁਹਾਡਾ।
ਜੀ ਭਾਜੀ, ਜਿੰਨੇ ਵੀ ਸਰੋਤੇ ਵੀਰ ਭਾਈ ਸੁਣ ਰਹੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਾਡੇ ਦੋ ਸੱਜਣ ਜਿਹੜੇ ਨੇ, ਇੱਕ ਵੈਨਕੂਵਰ ਦੀ ਧਰਤੀ ਤੋਂ ਅਤੇ ਇੱਕ ਯੂਕੇ ਦੀ ਧਰਤੀ ਤੋਂ ਪਹੁੰਚੇ ਨੇ। ਸੋ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਸੋ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਾਡੇ ਸਪੋਂਸਰਡ ਨੇ, ਟਰੱਕ ਅਕਾਲ ਟਰੱਕ ਲੂਪਸ 905-565-1100। ਤੁਸੀਂ ਟਰੱਕ ਵਾਸ਼ ਕਰਾਉਣਾ, ਓਇਲ ਚੇਂਜ ਕਰਾਉਣਾ, ਨਵੇਂ ਪੁਰਾਣੇ ਟਾਇਰ ਲੈਣੇ ਨੇ, ਤੁਸੀਂ ਅਕਾਲ ਟਰੱਕ ਲੂਪਸ ਨੂੰ ਕਾਲ ਕਰ ਸਕਦੇ ਹੋ। ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਨੇ। ਅਗਲੇ ਸਾਡੇ ਸਪੋਂਸਰ ਨੇ ਮਾਲਟਨ ਗੁਰਦੁਆਰਾ ਸਾਹਿਬ, ਜਿਨ੍ਹਾਂ ਨੇ ਸਾਡਾ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਆ। ਸੋ ਨਾਲ ਦੀ ਨਾਲ ਚੇਤੇ ਰਹੇ, ਕੱਲ੍ਹ 11 ਤਰੀਕ ਆ ਜੀ, 11 ਤਰੀਕ ਸੰਡੇ ਆ, ਅਤੇ ਕੱਲ੍ਹ ਨੂੰ ਜਿਹੜੀਆਂ ਨੇ ਨਗਰ ਕੀਰਤਨ ਨਿਕਲਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਨਗਰ ਕੀਰਤਨ ਜਿਹੜਾ ਨਿਕਲਣਾ ਆ ਕੱਲ੍ਹ ਨੂੰ ਮਾਲਟਨ ਗੁਰਦੁਆਰੇ ਤੋਂ ਸਵੇਰੇ 10 ਵਜੇ ਜਿਹੜੀਆਂ ਨੇ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ। ਜਿੰਨੀਆਂ ਸਾਰੀਆਂ ਸੰਗਤਾਂ ਸੁਣਦੀਆਂ ਨੇ ਸਾਰੀਆਂ ਨੇ ਜ਼ਰੂਰ ਸ਼ਮੂਲੀਅਤ ਕਰਨੀ ਹੈ। ਅਗਲੇ ਸਾਡੇ ਸਪੋਂਸਰ ਨੇ ਜੀ ਸਿੱਖਸ ਫਾਰ ਜਸਟਿਸ, ਮਨੁੱਖੀ ਅਧਿਕਾਰ ਸੰਸਥਾ, ਜਿਨ੍ਹਾਂ ਨੇ ਸਾਡਾ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਆ। ਇਹਨਾਂ ਵੱਲੋਂ 18 ਸਤੰਬਰ ਨੂੰ ਦਿਨ ਐਤਵਾਰ ਨੂੰ ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਕਰਵਾਈਆਂ ਜਾਣਗੀਆਂ ਪੰਜਾਬ ਦੀਆਂ ਆਜ਼ਾਦੀ ਦੀਆਂ ਵੋਟਾਂ। ਤੁਸੀਂ ਸਹਿਮਤ ਹੋ, ਤੁਸੀਂ ਅਸਹਿਮਤ ਹੋ, ਤੁਸੀਂ ਕੰਫਿਊਜ਼ਡ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਜਾਂ ਤੁਹਾਨੂੰ ਪਤਾ ਕੋਈ ਲੱਗਣ ਨਹੀਂ ਦਿੰਦਾ, ਇਟ ਡਜ਼ਨਟ ਮੈਟਰ, ਕੋਈ ਗੱਲ ਨਹੀਂ, ਆ ਜਾਓ ਅਤੇ ਵੋਟ ਪਾ ਲਓ। ਅਗਲੇ ਸਾਡੇ ਸਪੋਂਸਰ ਨੇ ਜੀ ਫਾਸਟ ਲੇਨ ਟਰੱਕਰਸ, ਇਹਨਾਂ ਨੂੰ ਡਰਾਈਵਰਾਂ ਦੀ ਲੋੜ ਆ, ਕਾਲ ਕਰੋ 416-800-5017। ਅਗਲੇ ਸਾਡੇ ਸਪੋਂਸਰ ਨੇ ਜੀ ਟਰੱਕ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ, ਇਹਨਾਂ ਨੂੰ ਜੇ ਤੁਸੀਂ ਟਰੱਕ ਲੈਣਾ ਆ, ਆਪਣਾ ਲੈਣਾ, ਲੀਜ਼ 'ਤੇ ਲੈਣਾ, ਤੁਸੀਂ ਕਾਲ ਕਰੋ 905-565-8748। ਨੌਮੀ ਵਾਇਰਲੈਸ, ਆਪਣਾ ਫੋਨ ਟ੍ਰੇਡ ਕਰਨਾ, ਰਿਪੇਅਰ ਕਰਨਾ, ਲੋਕ ਕਰਨਾ, ਅਨਲੋਕ ਕਰਨਾ, ਫਿਕਸ ਕਰਨਾ, ਟੈਬਲੇਟ, ਕੰਪਿਊਟਰ, ਸਾਰੇ ਤਰ੍ਹਾਂ ਦੀ ਜਿਹੜੀ ਇਕੁਇਪਮੈਂਟ ਇਸ ਵਾਰ ਦੇ ਨੇ, ਨੌਮੀ ਵਾਇਰਲੈਸ ਨੂੰ ਕਾਲ ਕਰ ਸਕਦੇ ਹੋ 416-904-8074। ਸੋ ਤਿਆਰੀ ਕਰਦੇ ਹਾਂ ਜੀ, ਅੱਜ ਦੇ ਸਾਡੀ ਪ੍ਰੋਗਰਾਮ ਦੀ ਗੱਲਬਾਤ ਕਰਾਂਗੇ। ਅੱਜ ਮੈਂ ਆਰਟੀਕਲ ਜਿਹੜਾ ਆ ਟਾਈਮਸ ਆਫ ਇੰਡੀਆ ਦੇ ਵਿੱਚ ਛਪਿਆ ਸੀ ਅਤੇ ਉਹ ਮੈਂ ਪੜ੍ਹ ਕੇ ਹਟਿਆ ਹਾਂ। ਦਿਵਾਂਸ਼ੂ ਨਾਰੰਗ ਦਾ ਇਹ ਆਰਟੀਕਲ ਲਿਖਿਆ ਹੋਇਆ, ਦਿਵਾਂਸ਼ੂ ਨਾਰੰਗ ਜਿਹੜੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ, ਉਹਨਾਂ ਨੇ ਕਿਹਾ ਸੇ ਨੋ ਟੂ ਖਾਲਿਸਤਾਨ। ਮੈਨੂੰ ਬੜਾ ਪਸੰਦ ਆਇਆ। ਉਹਨਾਂ ਨੇ ਲਿਖਿਆ ਜੀ ਸੇ ਨੋ ਟੂ ਖਾਲਿਸਤਾਨ। ਸੋ ਉਹਨਾਂ ਦਾ ਜਿਹੜੇ ਦਿਵਾਂਸ਼ੂ ਨਾਰੰਗ ਦਾ ਕਹਿਣਾ ਵੀ ਖਾਲਿਸਤਾਨ ਦੀ ਵੋਟਾਂ ਪੈ ਰਹੀਆਂ ਨੇ, ਇਹ 'ਚ ਵੋਟਾਂ ਤੁਸੀਂ ਨਾ 'ਚ ਪਾਉਣੀਆਂ ਨੇ। ਸੋ ਜਿਹੜੀ ਮੈਨੂੰ ਚੀਜ਼ ਪਸੰਦ ਲੱਗੀ ਆ ਉਹ ਇਹ ਲੱਗੀ ਆ ਵੀ ਇਸ ਨੂੰ ਕਾਊਂਟਰ ਕਰਨ ਦੇ ਲਈ ਕੋਈ ਅੱਤਵਾਦ ਕੋਈ ਲਿਖ ਰਿਹਾ ਸੀ, ਕੋਈ ਟੈਰੋਰਿਜ਼ਮ ਨੂੰ ਲਿਖ ਰਿਹਾ ਸੀ, ਕੋਈ ਮਾੜੀ ਚੰਗੀ ਗੱਲ ਕਹਿ ਰਿਹਾ ਸੀ। ਸੋ ਇਹ ਕਿ ਟਾਈਮਸ ਆਫ ਇੰਡੀਆ ਨੇ ਲਿਖਿਆ ਜੀ ਤੁਸੀਂ ਨਾ 'ਚ ਵੋਟਾਂ ਪਾ ਕੇ ਆਇਓ। ਆਪਣਾ ਸਾਡੇ ਗੈਸਟ ਨੇ ਹਰਦੀਪ ਸਿੰਘ ਨਿੱਜਰ ਜੀ, ਤੁਹਾਨੂੰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਇਹਦੇ ਬਾਰੇ ਤਾਂ ਜੀ ਬਹੁਤ ਵਧੀਆ, ਕਦੇ ਉਹ ਸਾਨੂੰ ਅੱਤਵਾਦੀ ਜਾਂ ਟੈਰੋਰਿਸਟ ਲਿਖਦੇ ਸੀਗੇ, ਇਹ ਪਹਿਲੀ ਵਾਰੀ ਟਾਈਮਸ ਆਫ ਇੰਡੀਆ ਨੇ ਲਿਖਿਆ ਬਈ ਨਾ ਵਿੱਚ ਵੋਟਾਂ ਪਾ ਕੇ ਆਇਓ। ਅਸੀਂ ਤਾਂ ਕਹਿੰਦੇ ਵੀ ਨਾ ਵਾਲੇ ਵੀ ਆ ਜਾਣ,
ਸੱਦਾ ਬਰਾਬਰ ਆ,
ਸੱਦਾ ਬਰਾਬਰ ਜੀ, ਜਿੱਦਾਂ ਹਾਂ ਵਾਲਿਆਂ ਨੂੰ ਬਰਾਬਰ ਆ ਤੇ ਅਸੀਂ ਤਾਂ ਕਹਿੰਦੇ ਵੀ ਨਾ ਵਾਲੇ ਜ਼ਰੂਰ ਆਉਣ।
ਅੱਛਾ, ਨਾ ਵਾਲੇ ਵੀ ਜ਼ਰੂਰ, ਨਾ 'ਚ ਵੀ ਵੋਟ ਪੈ ਸਕਦੇ?
ਹਾਂਜੀ ਹਾਂਜੀ
ਜੀ। ਜੀਤਾ ਸਿੰਘ ਜੀ
ਬਿਲਕੁਲ ਜੀ ਆ ਸਕਦੇ ਆ, ਜਿੰਨੇ ਵੀ ਕੋਈ ਨਾ ਵਾਲਾ ਕੋਈ ਹਾਂ ਵਾਲਾ ਹਰੇਕ ਨੂੰ ਆਪਸ਼ਨ ਦਿੱਤੀ ਹੋਈ ਆ ਨਾ, ਆਪਸ਼ਨ ਜਿਹੜੀਆਂ ਦੋ ਨੇ। ਜਿਸ ਤਰ੍ਹਾਂ ਕੱਲੀਆਂ ਭਾਰਤ ਜਾਂ ਇਲੈਕਸ਼ਨਾਂ ਹੁੰਦੀਆਂ ਨੇ ਉੱਥੇ ਇਕੱਲਾ ਬਟਨ ਦੀਆਂ ਨੇ ਬਟਨੇ, ਉੱਥੇ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਨਾਂ ਦੇ ਵਿੱਚ ਪਾਉਣ ਦੇ ਕਾਰਨ ਵੀ ਉਹਨਾਂ ਕੋਲ ਵੈਲਿਡ ਪੇਪਰ ਨਹੀਂ। ਆਪਾਂ ਜਿਹੜੀ ਇਹ ਆਪਸ਼ਨ ਹੈ ਜਿੱਥੇ ਵਰਲਡ ਦੀਆਂ ਬਾਕੀ ਜਿਹੜੀਆਂ ਧਿਰਾਂ ਨੇ ਉਹ ਯੂਜ਼ ਕਰਦੀਆਂ ਨੇ ਵੈਲਿਡ ਪੇਪਰ। ਤੁਸੀਂ ਦੇਖੋ ਇਲੈਕਸ਼ਨ ਜਿਹੜੀਆਂ ਭਾਰਤ ਦੇ ਵਿੱਚ ਚਾਹੇ ਪੰਜਾਬ 'ਚ ਹੁੰਦੀਆਂ ਨੇ ਚਾਹੇ ਉਹ ਸਰਕਾਰੀ ਅਦਾਰੇ 'ਚ ਹੁੰਦੀਆਂ ਨੇ, ਉਹ ਸਿਰਫ ਉਹ ਮਸ਼ੀਨਾਂ ਯੂਜ਼ ਕਰਦੇ ਨੇ। ਪਰ ਜਿੱਥੇ ਐਡੀ ਵੱਡੀ ਜਿਹੜੀ ਆ ਇਹ ਆਪਾਂ ਰੈਫਰੈਂਡਮ ਦੀ ਗੱਲ ਕਰੀਏ, ਉੱਥੇ ਵੈਲਿਡ ਪੇਪਰ ਨਾ ਹੁੰਦੀਆਂ ਨੇ, ਉਹ ਆ ਕੇ ਨਾ 'ਚ ਵੋਟ ਪਾ ਸਕਦੇ ਨੇ। ਪਰ ਉਹਦਾ ਕਾਰਨ ਆ ਕਰਕੇ ਪ੍ਰੋਟੈਸਟ, ਜਿੱਥੇ ਜੇ ਮੈਂ ਯੂਕੇ ਦੀ ਗੱਲ ਕਰਾਂ, ਜਦੋਂ ਡੈਕਲਰੇਸ਼ਨ ਹੋਈ ਸੀ ਡੈਕਲਰੇਸ਼ਨ ਦੇ ਨਾਲ ਉਦੋਂ ਜਿਹੜਾ ਭਾਰਤ ਸਰਕਾਰ ਨੇ ਇੱਕ ਪਾਸੇ ਜਿਹੜੇ ਆ 25-30 ਬੰਦੇ ਜਿਹੜੇ ਕਿਰਾਏ 'ਤੇ ਲਿਆ ਕੇ ਉਹਨਾਂ ਖੜ੍ਹੇ ਕੀਤੇ ਹੋਏ ਸੀ, ਉਹ ਉੱਥੇ ਪ੍ਰੋਟੈਸਟ ਕਰ ਰਹੇ ਸੀ ਕਿ ਰੈਫਰੈਂਡਮ ਦੀ ਜਿਹੜੀ ਡੈਕਲਰੇਸ਼ਨ ਜਿਹੜੀ ਆ ਯੂਕੇ ਦੇ ਵਿੱਚ ਨਾ ਹੋ ਸਕੇ। ਨਾਲ ਦੀ ਨਾਲ ਜਿਹੜੇ 3-4 ਡਿਮਾਰਸ਼ੇ ਜਿਹੜੇ ਆ ਉਹ ਵੀ ਯੂਕੇ ਦੀ ਸਰਕਾਰ ਨੂੰ ਭੇਜੇ ਸੀ, ਇਕੱਲਾ ਪਹਿਲਾਂ ਨਹੀਂ ਹੈਗਾ, वोटिंग से पहला है पर प्रोटेस्ट जेड़े आ वो लगातार वह भी चल रहे हैं अपने तौर के उत्ते सरकार जड़िया ने इस रेफरेंडम रोकने की जी तैयारी
हूं तो रोक नहीं रहे तो उन्होंने पता भी शायद रोकना भी है नहीं रोकन भी नहीं सकता तो उन्होंने कहा जी ना च वोट पाओ है ना
जी बिल्कुल
मेरे ख्याल जाए जाए एनी तो गल कह सकते हैं भी ना च वोटा पा के आओ
नहीं पहला तो रेफरेंडम मानते नहीं
हूं
मन लग पाया ਇਹਦੇ ਤੇ ਜ਼ਰੂਰ ਆਪਾਂ ਨੂੰ ਵਿਚਾਰ ਸੋਚਣੀ ਪੈਣੀ ਆ ਕਰਕੇ ਜੇ ਦੁਸ਼ਮਣ ਤੁਹਾਡਾ ਕਹਿੰਦਾ ਵੀ ਰੈਫਰੈਂਡਮ ਕੁਛ ਨਹੀਂ ਹੈਗਾ ਹੁਣ ਦੂਜੇ ਪਾਸੇ ਜਿਹੜਾ ਤੁਹਾਡਾ ਇਹ ਦੁਸ਼ਮਣ ਜਿਹੜਾ ਇਹ ਕਹਿ ਰਿਹਾ ਵੀ ਵੋਟਾਂ ਨਾ ਚ ਪਾ ਦਿਓ ਇਹਦਾ ਮਤਲਬ ਕੁਛ ਨਾ ਕੁਛ ਤਾਕਤ ਜਿਹੜੀ ਆ ਉਹ ਰੈਫਰੈਂਡਮ ਦੀ ਕੋਈ ਰਖਾਉਂਦੀ ਆ
ਮੈਨੂੰ ਲੱਗਦਾ ਵੀ ਇਹਦੇ ਨਾਲ ਉਹਨਾਂ ਨੇ ਆਪ ਹੀ ਜਿਹੜੀ ਇਹਨੂੰ ਲੈਜਿਟਮੇਸੀ ਦੇਣ ਦੀ ਗੱਲ ਸ਼ੁਰੂ ਕੀਤੀ ਆ ਮਤਲਬ ਕਹਿਣ ਤੋਂ ਭਾਵ ਜਦੋਂ ਉਹ ਕਹਿੰਦੇ ਵੀ ਨਾ ਚ ਵੋਟ ਪਾ ਕੇ ਆਓ ਕਿਤੇ ਨਾ ਕਿਤੇ ਲੈਜਿਟਮੇਸੀ ਜਿਹੜੀ ਮਿਲਦੀ
ਆ ਭਾਈ ਬਿਲਕੁਲ ਬਿਲਕੁਲ ਜੀ
ਠੀਕ ਹੈ ਜੀ ਸੋ ਇਹਦੇ ਨਾਲ ਮੈਂ ਆਪਣੇ ਸਰੋਤਿਆਂ ਦੱਸਣਾ ਚਾਹੁੰਦਾ ਹਾਂ ਕੱਲ ਪਰਸੋਂ ਜਿਹੜੀ ਆ ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜੀ ਆ ਉਸ ਦੀ ਕਾਨਫਰੰਸ ਜਿਹੜੀ ਆ ਹੋ ਕੇ ਹਟੀ ਆ ਟੋਰਾਂਟੋ ਦੇ ਵਿੱਚ ਸੋਹੋ ਹੋਟਲ ਦੇ ਵਿੱਚ ਕਾਨਫਰੰਸ ਸੀਗੀ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਤਿੰਨ ਜਿਹੜੇ ਪੰਜ ਮੈਂਬਰ ਨੇ ਉਹਨਾਂ 'ਚੋਂ ਤਿੰਨ ਮੈਂਬਰ ਜਿਹੜੇ ਨੇ ਉੱਥੇ ਪਹੁੰਚੇ ਹੋਏ ਸੀ ਉਹਨਾਂ ਤਿੰਨ ਮੈਂਬਰਾਂ ਦੇ ਨਾਮ ਪੌਲ ਜੈਕਬਸ ਡੇਨ ਵਾਟਰ ਅਤੇ ਮੈਟ ਕੁਆਟਰਪ ਜਿਹੜੇ ਨੇ ਉਹ ਉਹਨਾਂ ਨੇ ਆ ਕੇ ਉੱਥੇ ਪ੍ਰੈਸ ਨੂੰ ਸੰਬੋਧਨ ਕੀਤਾ ਕੌਮਾਂਤਰੀ ਪੱਧਰ ਦਾ ਭਾਈਚਾਰਾ ਵੀ ਉੱਥੇ ਪਹੁੰਚਿਆ ਹੋਇਆ ਸੀ ਅਤੇ ਉਹਨਾਂ ਨੇ ਇਸ ਰੈਫਰੈਂਡਮ ਦੇ ਬਾਰੇ ਖੁੱਲ੍ਹ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਭਾਰਤੀ ਮੀਡੀਆ ਭਾਰਤ ਤੋਂ ਅਤੇ ਪਾਕਿਸਤਾਨੀ ਮੀਡੀਆ ਪਾਕਿਸਤਾਨ ਤੋਂ ਜ਼ੂਮ ਦੇ ਰਾਹੀਂ ਜੁੜਿਆ ਹੋਇਆ ਸੀ ਉਹਨਾਂ ਨੇ ਵੀ ਆਪਣੇ ਆਪਣੇ ਸਵਾਲਾਂ ਦਾ ਉਸ ਡੇਨ ਵਾਟਰਸ ਅਤੇ ਉਸਦੇ ਕਮਿਸ਼ਨ ਮੈਂਬਰਸ ਨੂੰ ਪੁੱਛਿਆ ਪੰਜਾਬ ਰੈਫਰੈਂਡਮ ਕਮਿਸ਼ਨ ਮੈਂਬਰਸ ਨੂੰ ਵੀ ਆਪਣੇ ਆਪਣੇ ਸਵਾਲ ਸੀ ਜਿੱਦਾਂ ਕਿ ਭਾਰਤੀ ਪੱਤਰਕਾਰ ਪੂਨਮ ਸ਼ਰਮਾ ਨੇ ਪੁੱਛਿਆ ਸੀਗਾ ਜੀ ਲਾਹੌਰ ਵਾਲਾ ਪਾਕਿਸਤਾਨ ਤੁਸੀਂ ਕਿਉਂ ਨਹੀਂ ਮੰਗਦੇ ਹੈਗਾ ਉਹਨੇ ਆਪਣਾ ਪੁੱਛਿਆ ਸੀ ਜੋ ਪਾਕਿਸਤਾਨ ਵਾਲੇ ਆਪਣਾ ਪੁੱਛਦੇ ਸੀਗੇ ਜੀ ਆਰ ਐਸ ਐਸ ਉੱਥੇ ਬੀਜੇਪੀ ਕੀ ਕਰਦੀ ਆ ਕੀ ਨਹੀਂ ਕਰਦੀ ਸੋ ਜਿੰਨਾ ਕੁ ਪੱਤਰਕਾਰ ਨੂੰ ਆਪਣਾ ਆਪਣਾ ਇੰਟਰਸਟ ਹੁੰਦਾ ਉਹਨੇ ਉਹਦੇ ਮੁਤਾਬਕ ਸਵਾਲ ਜਵਾਬ ਕੀਤੇ ਐਸ ਐਫ ਜੇ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਸੋ ਸਾਰੀ ਜਿਹੜੀ ਆ ਤੁਸੀਂ ਉਸ ਨੂੰ ਸੈਕਸ ਫਾਰ ਜਸਟਿਸ ਦੇ ਇੰਸਟਾਗ੍ਰਾਮ ਪੇਜ ਦੇ ਉੱਤੇ ਦੇਖ ਸਕਦੇ ਹੋ ਅਤੇ ਪੋਲੀਟਿਕਸ ਪੰਜਾਬ ਨੇ ਉਹਨੂੰ ਕਵਰ ਵੀ ਕੀਤਾ ਤੁਸੀਂ ਪੋਲੀਟਿਕਸ ਪੰਜਾਬ ਦੀ ਯੂਟਿਊਬ 'ਤੇ ਚਲ ਜਾਓ ਪੋਲੀਟਿਕਸ ਪੰਜਾਬ ਯੂਟਿਊਬ ਯੂ ਕੇ ਦੀ ਜਿਹੜਾ ਟੀ ਵੀ ਚੱਲਣ ਵਾਲਾ ਉਹਨਾਂ ਨੇ ਇਹਨੂੰ ਕਵਰ ਕੀਤਾ ਲਾਈਵ ਸਟ੍ਰੀਮਿੰਗ ਕੀਤੀ ਆ ਉਹਦੇ ਉੱਤੇ ਸਾਰੀ ਪਈ ਆ ਸੋ ਹਰਦੀਪ ਭਾਅ ਜੀ ਕਮਿਸ਼ਨ ਜਿਹੜਾ ਪੀ ਆਰ ਸੀ ਕਮਿਸ਼ਨ ਦੇ ਮੈਂਬਰ ਨੇ ਜਿਹੜੇ ਕਿ ਯੂਨਾਈਟਡ ਨੇਸ਼ਨ ਨੂੰ ਆਪਣੀ ਸਰਵਿਸਿਜ਼ ਦਿੰਦੇ ਨੇ ਜਿਨ੍ਹਾਂ ਨੇ ਈਵਨ ਕਿ ਡੇਨ ਵਾਟਰਸ ਜਿਹੜੇ ਇਸ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੇ ਸੈਰਾ ਪੈਲਨ ਅਤੇ ਜੌਨ ਮਕੇਨ ਦੀ ਇਲੈਕਸ਼ਨ ਵੀ ਲੜੀ ਸੀ ਅਤੇ ਉਸ ਤੋਂ ਪਹਿਲਾਂ ਉਹ ਕੰਪੇਨ ਐਡਵਾਈਜ਼ਰ ਵੀ ਸੀਗੇ ਬੁਸ਼ ਅਤੇ ਜਦੋਂ ਜਿਹੜਾ ਸੀਨੀਅਰ ਬੁਸ਼ ਸੀਗਾ ਉਸ ਦੀ ਉਹਦੇ ਵਿੱਚ ਵੀ ਸੀਗੇ ਅਤੇ ਉਸ ਤੋਂ ਬਾਅਦ ਜੂਨੀਅਰ ਬੁਸ਼ ਦੀ ਜਿਹੜੀ ਕੈਬਨਿਟ ਦੇ ਵਿੱਚ ਪੋਲੀਟੀਕਲ ਅਪੋਇੰਟਿਵ ਵੀ ਸੀਗੇ ਸੋ ਵੈਰੀ ਵੈਲ ਨੋਨ ਪਰਸਨ ਟੂ ਦਾ ਵਾਈਟ ਹਾਊਸ ਵੈਰੀ ਵੈਲ ਨੋਨ ਟੂ ਦਾ ਜਿਹੜੀ ਇਸਟੈਬਲਿਸ਼ਮੈਂਟ ਵਾਈਟ ਹਾਊਸ ਆ ਉਸ ਦੇ ਵਿੱਚ ਜਾਣਿਆ ਪਛਾਣਿਆ ਨਾਮ ਆ ਡੇਨ ਵਾਟਰਸ ਸੋ ਉਸ ਡੇਨ ਵਾਟਰਸ ਦਾ ਇਸ ਕਮਿਸ਼ਨ ਨੂੰ ਚੇਅਰਪਰਸਨ ਕਰਨਾ ਮੇਰੇ ਖਿਆਲ 'ਚ ਬਹੁਤ ਵੱਡੀ ਗੱਲ ਆ ਅਤੇ ਨਾਲ ਦੀ ਨਾਲ ਡੇਨ ਵਾਟਰਸ ਨੇ ਹੀ ਜਿਹੜਾ ਆ ਕੁਰਦਿਸਤਾਨ ਦਾ ਕਤਲੂਨੀਆ ਦੇ ਰੈਫਰੈਂਡਮ ਦੇ ਵਿੱਚ ਵੀ ਉਹਨਾਂ ਨੇ ਉਸ ਨੂੰ ਜਿਹੜਾ ਕੰਡਕਟ ਕੀਤਾ ਸੀ ਸੋ ਤੁਹਾਨੂੰ ਕੀ ਲੱਗਦਾ ਵੀ ਜਦੋਂ ਐਡੇ ਐਡੇ ਨਾਮ ਇਸ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਨਾਲ ਜੁੜੇ ਹੋਏ ਨੇ ਤੁਹਾਡਾ ਇਹਦੇ ਨਾਲ ਹੌਸਲਾ ਵੱਧਦਾ ਆ ਅਤੇ ਦੁਨੀਆਂ ਦੀਆਂ ਸਰਕਾਰਾਂ ਕਿਸੇ ਨਾ ਕਿਸੇ ਸਿੱਧੇ ਰੂਪ ਦੇ ਵਿੱਚ ਨਾਲ ਜੁੜੀਆਂ ਹੋਈਆਂ ਲੱਗਦੀਆਂ ਨੇ
ਇਹ ਜੀ ਦੇਖੋ ਤੁਸੀਂ ਸਾਰਾ ਕੁਛ ਖੋਲ੍ਹ ਕੇ ਦੱਸ ਦਿੱਤਾ ਇਹ ਜਿਹੜੇ ਪੰਜੇ ਬੰਦੇ ਆ ਇਹਨਾਂ ਨੇ ਵੱਖ ਵੱਖ ਦੇਸ਼ਾਂ ਦੇ ਵਿੱਚ ਰੈਫਰੈਂਡਮ ਕਰਾਏ ਆ ਅਤੇ ਇਹਨਾਂ ਨੇ ਉਹਨੂੰ ਦੇਖਿਆ ਨੇੜਦੀ ਅਤੇ ਇਹੀ ਟੀਮ ਤਦੇ ਆਪਾਂ ਟੀਮ ਦੇ ਨਾਲ ਸਾਰੇ ਸੈਕਸ ਫੋਰ ਜਸਟਿਸ ਨੇ ਕੰਮ ਕੀਤਾ ਅਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੀ ਰੈਫਰੈਂਡਮ ਕਰਾਇਆ ਅਤੇ ਆਪਣੇ ਵਾਲਾ ਵੀ ਜਿਹੜਾ 18 ਸਤੰਬਰ ਨੂੰ ਕਨੇਡਾ ਦੇ ਵਿੱਚ ਹੋਣਾ ਟੋਰਾਂਟੋ ਦੇ ਵਿੱਚ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੀ ਹੋਣਾ ਅਤੇ ਇਹ ਯੂ ਐਨ ਤੋਂ ਮਾਨਤਾ ਪ੍ਰਾਪਤ ਅਤੇ ਇਹ ਜਾਂ ਕਿਊਬਕ ਦੇ ਵਿੱਚ ਜਾਂ ਕਲੋਤਾਨੀਆ ਦੇ ਵਿੱਚ ਸਪੇਨ ਦੇ ਵਿੱਚ ਤੁਸੀਂ ਪਹਿਲਾਂ ਕਹਿ ਚੁੱਕੇ ਆ ਵੀ ਇਹ ਨਹੀਂ ਕਰਾਏ ਆ ਇਹਨਾਂ ਦੇ ਕੋਲ ਐਕਸਪੀਰੀਅੰਸ ਵੀ ਹੈਗਾ ਅਤੇ ਸਾਰਾ ਕੁਛ ਹੈਗਾ ਪਰ ਉਹ ਕਈ ਵਾਰੀ ਮੀਡੀਆ ਵਾਲੇ ਜਾਂ ਹੋਰ ਲੋਕ ਇਹ ਪੁੱਛਦੇ ਵੀ ਕਿਵੇਂ ਕਰਾਉਣਾ ਕਿੱਦਾਂ ਹੋਣਾ ਅਤੇ ਉਹ ਇਹਨਾਂ ਬੰਦਿਆਂ ਬਾਰੇ ਸਰਚ ਕਰ ਸਕਦੇ ਗੂਗਲ 'ਤੇ ਵੀ ਅਤੇ ਜਾਂ ਜਿਹੜੀ ਆਪਣੀ ਉੱਦਣ ਕਾਨਫਰੰਸ ਹੋਈ ਆ ਉਹਦੇ 'ਤੇ ਵੀ ਉਹ ਉਹਨਾਂ ਦੇ ਜਿਹੜੇ ਸਵਾਲ ਜਵਾਬ ਆ ਉਹ ਸੁਣ ਸਕਦੇ ਆ ਉਹਨਾਂ ਦੀ ਤਸੱਲੀ ਹੋ ਸਕਦੀ ਆ ਜਿਹੜੇ ਸਾਡੇ
ਮੈਨੂੰ ਲੱਗਦਾ ਬਹੁਤੀਆਂ ਦੀ ਤਸੱਲੀ ਵੈਸੇ ਵੀ ਘੱਟੇ ਹੁੰਦੀ ਹੈ ਜਿੰਨੀ ਮਰਜ਼ੀ ਤੁਸੀਂ ਕਰ ਵੀ ਲਓ ਰਹਿ ਲੁੜ ਜਾਂਦੀ ਹੈ ਨਾ
ਇਹ ਤਾਂ ਬੜਾ ਔਖਾ ਆ ਪਰ ਅਸੀਂ ਫਿਰ ਵੀ ਕਹਿੰਦੇ ਹਾਂ ਜੇ ਕਿਸੇ ਭੈਣ ਭਾਈ ਦਾ ਸਵਾਲ ਆ ਉਹ ਸਾਡੇ ਨਾਲ ਸਾਡੇ ਕੰਪੇਨ ਆਫਿਸ ਮਾਲਟਨ ਦੇ ਵਿੱਚ ਆ, ਉੱਥੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ, ਸਾਰੀ ਟੀਮ ਉੱਥੇ ਆ ਤੇ ਸਾਡੀ ਲੀਗਲ ਟੀਮ ਵੀ ਉੱਥੇ ਆ ਤੇ ਸਾਡੇ ਵਲੰਟੀਅਰ ਵੀ ਉੱਥੇ ਆ, ਤੇ ਜਾਂ ਉਹ ਸਾਡੀ ਜਿਹੜੀ ਕਾਨਫਰੰਸ ਆ ਉਹ ਸੁਣ ਸਕਦਾ ਤੇ ਤਸੱਲੀ ਹੋ ਸਕਦੀ ਆ, ਜੇ ਨਹੀਂ ਹੁੰਦੀ ਤਾਂ ਉਹਦਾ ਤਾਂ ਕੋਈ ਹੱਲ ਨਹੀਂ।
ਗੋਲੀ ਕੱਟਾ ਵੀ ਹੈਗਾ ਉਹਦਾ।
ਹਾਂਜੀ
ਚਲੋ ਜੀਤਾ ਸਿੰਘ ਕੋਲ ਚੱਲਦੇ। ਜੀਤਾ ਸਿੰਘ ਜੀ,
ਦੇਖੋ ਇਹਦਾ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ। ਜਦੋਂ ਤੁਸੀਂ ਇਟਲੀ ਦੇ ਵਿੱਚ ਰੈਫਰੈਂਡਮ ਦੇਖਿਆ ਨਾ, ਉੱਥੇ ਇੱਕ ਜਿਹੜੀ ਆ ਗੱਲਬਾਤ ਚੱਲ ਰਹੀ ਸੀ ਬਈ ਤੁਸੀਂ ਗੱਡੀ ਤੇ ਝੰਡਾ ਨਹੀਂ ਲਾ ਸਕਦੇ, ਤੁਸੀਂ ਘਰ ਦੇ ਬਾਹਰ ਖਾਲਿਸਤਾਨ ਦਾ ਝੰਡਾ ਨਹੀਂ ਲਾ ਸਕਦੇ। ਤਾਂ ਜਦੋਂ ਉੱਥੇ ਕਮਿਸ਼ਨ ਦੇ ਬੰਦੇ ਪਹੁੰਚ ਕੇ ਉਹਨਾਂ ਨੇ ਜਿਹੜੀ ਆ ਉੱਥੇ ਦੇ ਹਿਸਾਬ ਦੇ ਬੋਲੀ ਦੇ ਵਿੱਚ ਜਿਹੜਾ ਉਹ ਜਿਹੜਾ ਐਕਸਪਲੇਨ ਕੀਤਾ ਲੋਕਾਂ ਨੂੰ ਵੀ ਤੁਹਾਡੇ ਇਹ ਹੱਕ ਨੇ, ਇੱਥੇ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਡਰਾਇਆ ਜਾਂਦਾ ਸੀ ਕਿ ਵੀ ਭਾਈ ਦੂਜੇ ਤੁਸੀਂ ਝੰਡਾ ਲਾ ਲਿਆ ਤਾਂ ਤੁਹਾਡੇ ਤੋਂ ਤਾਂ ਕੇਸ ਪੈ ਜਾਊਗਾ, ਤੁਸੀਂ ਦਿੱਲੀ ਉਤਰੂਗੇ, ਵੀ ਭਾਈ ਉੱਥੇ ਦਿੱਲੀ ਤਾਂ ਪਛਾਣ ਹੋਊਗਾ, ਹੁਣ ਅਗਲੇ ਨੂੰ ਕੀ ਪਤਾ ਵੀ ਝੰਡਾ ਇਹਦੇ ਲੱਗਾ। ਤੇ ਹੁਣ ਇੱਥੇ ਤਾਂ ਯੂਕੇ ਦੇ ਵਿੱਚ ਵੀ ਲੱਖਾਂ ਦੀ ਗਿਣਤੀ ਦੇ ਨਾਲ ਵੋਟਾਂ ਪੈ ਗਈਆਂ, ਇਟਲੀ ਦੇ ਵਿੱਚ ਵੀ ਲੱਖਾਂ ਦੇ ਹਿਸਾਬ ਨਾਲ ਵੋਟਾਂ ਪੈ ਗਈਆਂ, ਪਰ ਉਹ ਕਮਿਸ਼ਨ ਨੇ ਜਦੋਂ ਇਹ ਗੱਲਾਂ ਕਲੀਅਰ ਕੀਤੀਆਂ ਤਾਂ ਅਸੀਂ 4 to 5 ਹਜ਼ਾਰ ਝੰਡਾ ਜਿਹੜਾ ਆ ਖਾਲਿਸਤਾਨ ਦਾ ਉਹ ਇਟਲੀ ਦੇ ਵਿੱਚ ਲੈ ਕੇ ਗਏ ਹੋਏ ਸੀ, ਤੇ 5,000 ਝੰਡਾ ਜਿਹੜਾ ਆ ਉਹ ਲੋਕ ਘਰਾਂ ਨੂੰ ਲੈ ਗਏ। ਤੇ ਜਦੋਂ ਲੋਕਾਂ ਦੀਆਂ ਗੱਲਾਂ, ਜਦੋਂ ਤੁਸੀਂ ਕਮਿਸ਼ਨ ਦੀ ਗੱਲ ਕਰਦੇ ਹੋ ਜਾਂ ਤੁਸੀਂ ਆਪਾਂ ਹੁਣ ਇੱਥੇ ਬੈਠ ਕੇ ਵੀ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਕਲੈਰਿਟੀ ਹੋਣੀ ਜ਼ਰੂਰ ਚਾਹੀਦੀ ਹੈ। ਜਿਹੜੇ ਬੰਦੇ ਨੂੰ ਕਲੈਰਿਟੀ ਚਾਹੀਦੀ ਨਹੀਂ, ਦੋ ਤਰ੍ਹਾਂ ਦੇ ਪਰਸਨ ਆ ਨਾ। ਇੱਕ ਬੰਦਾ ਹੁੰਦਾ ਜਿਹੜਾ ਪੰਜਾਬ ਦੇ ਲਈ ਦਰਦ ਰੱਖਦਾ, ਹੁਣ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਬੰਦਾ ਸੋਚਦਾ ਜੀ ਸਿੱਧੂ ਮੂਸੇਵਾਲੇ ਦਾ ਜਿਹੜਾ ਉਹਦਾ ਕਤਲ ਹੋ ਗਿਆ, ਦੀਪ ਸਿੱਧੂ ਦਾ ਹੋ ਗਿਆ, ਸਾਨੂੰ ਸਾਰਿਆਂ ਨੂੰ ਪਤਾ ਵੀ ਗੱਲ ਉੱਥੇ ਚੱਲ ਕੀ ਰਿਹਾ, ਕੰਮ ਕਿੱਦਾਂ ਸਰਕਾਰਾਂ ਕਰ ਰਹੀਆਂ। ਪਰ ਜਿਹੜੇ ਇੱਕ ਬੰਦੇ ਉਹ ਨੇ ਉਹ ਕਹਿੰਦੇ ਵੀ ਹਾਂਜੀ ਹੋ ਗਿਆ ਜੀ, ਫਿਰ ਕੀ ਹੋਇਆ। ਉਹਨਾਂ ਨੂੰ ਕੋਈ ਹੈ ਨਹੀਂ ਨਾ ਤਾਂ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਜਿਹੜੇ ਬੰਦੇ ਸੁਣਨੇ ਨਹੀਂ ਚਾਹੁੰਦੇ ਉਹ ਥੋੜੇ ਹੁੰਦੇ ਨੇ, ਪਰ ਜਿਹੜੇ ਬੰਦਿਆਂ ਨਾਲ ਕੋਈ ਕਲੈਰਿਟੀ ਚੱਲ ਜਾਂਦੀ ਹੈ, ਇੱਕ ਦੁੱਕਾਂ ਦੇ ਸਵਾਲ ਜਿਹੜੇ ਹੁੰਦੇ ਨੇ ਵੀਰਾਂ ਭਾਈਆਂ ਦੇ, ਸਾਡੀਆਂ ਭੈਣਾਂ ਦੇ ਹੋ ਸਕਦੇ ਨੇ, ਪਰ ਜਦੋਂ ਤੁਸੀਂ ਕਲੀਅਰ ਗੱਲ ਕਰ ਦਿੰਦੇ ਹੋ ਤਾਂ ਉਹ ਸਮਝ ਜਾਂਦੇ ਨੇ। ਪਰ ਅੱਜ ਕੱਲ ਮੀਡੀਆ ਦਾ ਯੁੱਗ ਆ ਬਾਬਾ ਜੈਕ ਸਿੰਘ ਜੀ, ਮੀਡੀਆ ਦੇ ਵਿੱਚ ਸਾਰਾ ਕੁਝ ਆਉਂਦਾ, ਝੂਠ ਵੀ ਆਉਂਦਾ ਸੱਚ ਵੀ ਆਉਂਦਾ। ਰੈਫਰੈਂਡਮ ਦੀ ਵੋਟਿੰਗ ਜਿਹੜੀ ਆ ਉਹ ਕਿਸੇ ਤੋਂ ਲੁਕੋ ਕੇ ਨਹੀਂ ਕੀਤੀ ਗਈ, ਮੀਡੀਆ ਨੇ ਕਵਰ ਕੀਤੀ ਹੋਈ ਆ, ਪੋਲੀਟਿਕਸ ਪੰਜਾਬ ਨੇ ਕਵਰ ਕੀਤੀ ਹੋਈ ਆ। ਉੱਥੇ ਸਾਰੇ ਜਿਹੜੇ ਆ ਉਹ ਚਾਹੇ ਤਾਂ ਕਮਿਸ਼ਨ ਦੇ ਜਿਹੜੇ ਆ ਵੀਡੀਓ ਪਈਆਂ ਨੇ, ਚਾਹੇ ਰੈਫਰੈਂਡਮ ਦੀਆਂ ਸਾਰੇ ਦਿਨ ਦੀਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਲੋਕਾਂ ਦੀਆਂ ਵੀ, ਲੋਕਾਂ ਤੋਂ ਪੁੱਛਿਆ ਵੀ ਗਿਆ ਵੀ ਭਾਈ ਤੁਸੀਂ ਨਾ ਚ ਵੋਟ ਪਾਉਣੀ ਆ ਹਾਂ ਚ ਵੋਟ ਪਾਉਣੀ ਆ, ਉਹ ਕਹਿੰਦੇ ਵੀ ਜਿਹੜਾ ਆ ਗਿਆ ਨਾ ਇੱਕ, ਚਾਹੇ 500 ਕਿਲੋਮੀਟਰ ਤੋਂ ਆ ਗਿਆ ਚਾਹੇ 1000 ਕਿਲੋਮੀਟਰ ਤੋਂ ਆ ਗਿਆ, ਹਾਂ ਚ ਵੋਟ ਪਾ ਕੇ ਜਾਊਗਾ।
ਬਿਲਕੁਲ ਜੀ, ਚਲੋ ਇਹ ਚ ਹਾਂ, ਚਲੋ ਆਪਾਂ ਨੂੰ ਨਹੀਂ ਪਤਾ। ਇਸ ਤੋਂ ਇਲਾਵਾ ਆਪਾਂ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ। ਤਕਰੀਬਨ ਜਦੋਂ ਅਸੀਂ ਕੌਮਾਂਤਰੀ ਪੱਧਰ ਦੇ ਉੱਤੇ ਸਰਕਾਰਾਂ ਵੱਲੋਂ ਕੰਮ ਕਰਨ ਦੇ ਤਰੀਕਿਆਂ ਨੂੰ ਆਵਾਜ਼ ਕਰਦੇ ਹਾਂ, ਸੋ ਉਹਦੇ 'ਚ ਮੈਂ ਇੱਕ ਗੱਲ ਦੇਖੀ ਹੈ ਵੀ ਇਸ ਕਮਿਸ਼ਨ ਦੇ ਮੈਟ ਕੁਆਟਰਪ ਅਤੇ ਡੇਨ ਵਾਟਰਸ ਵੱਲੋਂ ਇੱਕ IRAI ਜਿਹੜਾ ਕਿਊਬਿਕ ਦਾ ਗਰੁੱਪ ਆ, ਥਿੰਕ ਟੈਂਕ ਆ ਗਰੁੱਪ, ਉਹਨਾਂ ਵੱਲੋਂ ਇੱਕ ਰਿਪੋਰਟ ਜਿਹੜੀ ਆ ਛਾਪੀ ਗਈ ਹੈ। ਸੋ ਸਾਡੇ ਜਿਹੜੇ ਲਿਸਨਰਸ ਨੇ ਉਹ ਧਿਆਨ ਦੇਣ ਥੋੜ੍ਹੇ ਜਿਹਾ ਇਸ ਵੱਲ ਬਈ IRAI ਜਿਹੜਾ ਕਿ ਰਿਸਰਚ ਗਰੁੱਪ ਆ ਕਿਊਬਿਕ ਦੇ ਵਿੱਚ ਆ, ਉਹਨਾਂ ਵੱਲੋਂ ਇਹ ਇੱਕ ਜਿਹੜੀ ਆ ਰਿਪੋਰਟ ਛਾਪੀ ਗਈ ਆ, ਜਿਸ ਰਿਪੋਰਟ ਦਾ ਨਾਮ ਆ ਫਰੋਮ ਦੀ ਗੋਲਡਨ ਟੈਂਪਲ ਟੂ ਪੰਜਾਬ ਇੰਡੀਪੈਂਡੈਂਸ, ਭਾਵ ਦਰਬਾਰ ਸਾਹਿਬ ਤੋਂ ਪੰਜਾਬ ਦੀ ਆਜ਼ਾਦੀ ਤੱਕ। ਉਹਦੇ ਥੱਲੇ ਉਹਨਾਂ ਨੇ ਇੱਕ ਜਿਹੜੀ ਆ ਰਿਪੋਰਟ ਜਾਰੀ ਕੀਤੀ ਆ। ਸੋ ਉਸ ਰਿਪੋਰਟ ਦੇ ਵਿੱਚ ਕਾਫੀ ਕੁਛ ਪੜ੍ਹਨ ਵਾਲਾ ਆ, ਕਾਫੀ ਕੁਛ ਸਿੱਖਣ ਵਾਲਾ ਹੈ। ਦੁਨੀਆਂ ਦੇ ਵਿੱਚ ਰੈਫਰੈਂਡਮ ਕਿੱਥੇ ਕਿੱਥੇ ਹੋਏ, ਕੀ ਕੀ ਰਿਜ਼ਲਟ ਸੀ, ਕਿਹਨਾਂ ਰੈਫਰੈਂਡਮਾਂ ਨੇ ਉਹ ਫਿਰ ਉਹ ਹੈਲਪ ਹੋਈ ਵੀ ਉਹ ਇੰਡੀਪੈਂਡੈਂਸ ਤੱਕ ਚਲੇ ਗਏ, ਕਿਹੜੇ ਹਜੇ ਵਰਕ ਕਰ ਰਹੇ ਨੇ। ਸੋ ਸਾਰੀ ਤੁਸੀਂ ਉਹ ਰਿਪੋਰਟ ਜਿਹੜੀ ਅੱਜ ਤੁਸੀਂ ਜਿੰਨੇ ਸਾਨੂੰ ਇਸ ਵਕਤ ਰੇਡੀਓ 'ਤੇ ਸੁਣਦੇ ਪਏ ਨੇ ਜਾਂ ਕਿਤੇ ਹੋਰ ਵੀ ਸੁਣਦੇ ਪਏ ਹੋ, ਤੁਸੀਂ IRAI ਕਿਊਬਿਕ ਰਿਸਰਚ ਗਰੁੱਪ ਪਾ ਕੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ। ਉਹਨਾਂ ਵੱਲੋਂ PDF ਵੀ ਅਵੇਲੇਬਲ ਹੈ, ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ। ਅਤੇ ਉਹਨਾਂ ਵੱਲੋਂ ਜਿੱਦਾਂ ਮੈਂ ਇਸ ਰਿਸਰਚ ਗਰੁੱਪ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਰਿਸਰਚ ਗਰੁੱਪ ਆ ਜਿਹਦਾ ਨਾਮ ਹਡਸਨ ਇੰਸਟੀਟਿਊਟ ਆ। ਹਡਸਨ ਇੰਸਟੀਟਿਊਟ ਦੁਨੀਆ ਦੀ ਪ੍ਰੋਮੀਨੈਂਟ ਨੇਮ ਨੇ, ਖਾਸ ਕਰਕੇ ਅਮਰੀਕਾ ਦੇ ਵਿੱਚ। ਜਦੋਂ ਕਿਸੇ ਬੰਦੇ ਨੇ, ਜਦੋਂ ਕਿਸੇ ਕੰਟਰੀ ਨੇ ਵਾਈਟ ਹਾਊਸ 'ਚ ਜਾਂ ਕਾਂਗਰਸ ਦੇ ਵਿੱਚ ਕਿਸੇ ਇੱਕ ਓਪੀਨੀਅਨ ਦੇ ਉੱਤੇ ਅਮਰੀਕਾ ਦਾ ਜਿਹੜਾ ਸੁਭਾਅ ਚੇਂਜ ਕਰਨਾ ਆ ਜਾਂ ਪੋਲੀਟੀਸ਼ੀਅਨ ਦਾ ਨਜ਼ਰੀਆ ਬਦਲਣਾ ਆ, ਦਾ ਫਿਰ ਉਹਨਾਂ ਦਾ ਪਹਿਲਾ ਸਟੈਪ ਹੁੰਦਾ ਦੇ ਗੋ ਟੂ ਦਾ ਹਡਸਨ ਇੰਸਟੀਟਿਊਟ। ਉੱਥੇ ਜਾ ਕੇ ਉਹ ਆਪਣੀ ਰਿਪੋਰਟ ਨੂੰ ਪਬਲਿਸ਼ ਕਰਵਾਉਂਦੇ ਨੇ, ਕਿਉਂਕਿ ਉਹਨਾਂ ਦੀਆਂ ਪੇਸ਼ ਕੀਤੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਵਾਈਟ ਹਾਊਸ ਜਾਂਦੀਆਂ ਨੇ, ਕਾਂਗਰਸ 'ਚ ਜਾਂਦੀਆਂ ਨੇ, ਪੈਂਟਾਗਨ 'ਚ ਜਾਂਦੀਆਂ ਨੇ, ਹਰ ਉਹ ਅਦਾਰਾ ਅਮਰੀਕਾ ਦਾ ਜਿਹੜਾ ਮੈਟਰ ਕਰਦਾ, ਉਹਨਾਂ ਦੇ ਟੇਬਲਾਂ ਦੇ ਉੱਤੇ ਹਡਸਨ ਇੰਸਟੀਟਿਊਟ ਜੋ ਲਿਖਦਾ ਆ ਉਹ ਪੜ੍ਹਿਆ ਜਾਂਦਾ। ਸੋ ਮੋਸਟਲੀ ਹਰ ਇੱਕ ਇਸ਼ੂ ਦੇ ਉੱਤੇ ਭਾਵੇਂ ਉਹ ਹੈਲਥ ਕੇਅਰ ਹੋਵੇ, ਭਾਵੇਂ ਉਹ ਮਿਡਲ ਈਸਟ ਵਿੱਚ ਪੋਲਿਸੀ, ਫੋਰਨ ਪੋਲਿਸੀ ਹੋਵੇ, ਹਟਸਨ ਇੰਸਟੀਟਿਊਟ ਉਹਦੇ 'ਤੇ ਬੋਲਦਾ ਰਹਿੰਦਾ ਅਤੇ ਲਿਖਦਾ ਰਹਿੰਦਾ। ਸੋ ਇਸ ਤਰੀਕੇ ਨਾਲ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਜਦੋਂ 31 ਅਕਤੂਬਰ ਨੂੰ ਵੋਟਾਂ ਪਈਆਂ ਅਤੇ ਭਾਰਤ ਜਦੋਂ ਇਸ ਦੇ ਉੱਤੇ ਭਾਰਤ ਦੀ ਫੋਰਨ ਪੋਲਿਸੀ ਫੇਲ ਹੋ ਗਈ ਵੀ ਰੈਫਰੈਂਡਮ ਦੀਆਂ ਵੋਟਾਂ ਰੋਕਣ ਨੂੰ, ਅਤੇ ਉਹਨਾਂ ਨੇ ਫਿਰ ਹਟਸਨ ਇੰਸਟੀਟਿਊਟ ਵੱਲ ਨੂੰ ਮੂੰਹ ਕਰਿਆ ਵੀ ਅਸੀਂ ਇਹਨਾਂ ਕੋਲੋਂ ਕੋਈ ਨਾ ਕੋਈ ਜਿਹੜੀ ਆ ਰਿਪੋਰਟ ਛਪਾਉਂਦੇ ਹਾਂ ਵੀ ਜਿਹਦੇ 'ਚ ਖਾਲਿਸਤਾਨ ਨੂੰ ਟੈਰੋਰਿਜ਼ਮ ਦੇ ਨਾਲ ਮਿਲਾ ਦਿੱਤਾ ਜਾਵੇ ਜਾਂ ਖਾਲਿਸਤਾਨ ਨੂੰ ਇਸ ਤਰੀਕੇ ਨਾਲ ਅਮਰੀਕਾ ਨੂੰ ਸੈੱਲ ਆਊਟ ਕੀਤਾ ਜਾਵੇ ਵੀ ਭਾਈ ਜੇ ਇਹ ਨਾ ਰੁਕਿਆ ਤਾਂ ਅਮਰੀਕਾ ਦੀ ਫੋਰਨ ਪੋਲਿਸੀ ਇਹਦੇ 'ਤੇ ਜਿਹੜੀ ਆ ਉਹ ਅਮਰੀਕਾ ਦੀ ਫੋਰਨ ਪੋਲਿਸੀ ਦਾ ਨੁਕਸਾਨ ਹੋਊਗਾ। ਸੋ ਮੈਂ ਹਟਸਨ ਇੰਸਟੀਟਿਊਟ ਦੀ ਉਹ ਸਾਰੀ ਰਿਪੋਰਟ ਵੀ ਪੜ੍ਹੀ ਆ ਜਿਨ੍ਹਾਂ ਨੇ ਉਸ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਉਸ ਰਿਪੋਰਟ ਦੇ ਵਿੱਚ ਲਿਖਿਆ ਵੀ ਜੇ ਅਮਰੀਕਾ ਚਾਹੁੰਦਾ ਆ ਵੀ ਚਾਈਨਾ ਨੂੰ ਕਾਊਂਟਰ ਕਰਨਾ ਆ ਅਤੇ ਉਸ ਨੂੰ ਕਾਊਂਟਰ ਕਰਨ ਦੇ ਲਈ ਫਿਰ ਜਿਹੜੀ ਖਾਲਿਸਤਾਨ ਦੀ ਵਿਚਾਰਧਾਰਾ ਆ ਇਸ ਨੂੰ ਸਟਾਪ ਕਰਨਾ ਪੈਣਾ ਆ ਕਿਉਂਕਿ ਇਹ ਰੈਫਰੈਂਡਮ ਜਿਹੜਾ ਆ ਇਸ ਨਾਲ ਹਿੰਦੁਸਤਾਨ ਦੇ ਟੋਟੇ ਹੋ ਸਕਦੇ ਨੇ ਅਤੇ ਜੇ ਹਿੰਦੁਸਤਾਨ ਦੇ ਟੋਟੇ ਹੋ ਗਏ ਫਿਰ ਚਾਈਨਾ ਨਾਲ ਲੜੂਗਾ ਕੌਣ ਅਤੇ ਖੜੂਗਾ ਮਤਲਬ ਭਿੜੂਗਾ ਕੌਣ ਉਹ ਅਦਰ ਵੱਖਰੀ ਗੱਲ ਆ ਵੀ ਉਹ ਕਿੰਨਾ ਕੁ ਭਿੜਦੇ ਨੇ ਚਪੇੜਾਂ ਚਪੂੜਾਂ ਖਾ ਕੇ ਵਾਪਸ ਆ ਗਏ ਨੇ ਐਤਕੀ ਪਹਾੜਾਂ ਪੁੜਾਂ ਡਲੇ ਡੁਲੇ ਪਏ ਨੇ। ਚਲੋ ਮੈਂ ਹਟਸਨ ਇੰਸਟੀਟਿਊਟ ਦੀ ਉਹ ਗੱਲ ਕਰਦਾ। ਸੋ ਉਹਨਾਂ ਨੇ ਆਖਿਰਕਾਰ ਅਮਰੀਕਾ ਨੂੰ ਇਹ ਸੈੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਰੈਫਰੈਂਡਮ ਦੀਆਂ ਵੋਟਾਂ ਨੂੰ ਸਟਾਪ ਕੀਤਾ ਜਾਵੇ ਕਿਉਂਕਿ ਇਹ ਜਥੇਬੰਦੀ ਤੁਹਾਡੇ ਦੇਸ਼ ਤੋਂ ਚੱਲਦੀ ਆ ਵੀ ਜੇ ਤੁਸੀਂ ਚਾਹੁੰਦੇ ਹਾਂ ਵੀ ਭਾਰਤ ਚਾਈਨਾ ਨੂੰ ਕਾਊਂਟਰ ਕਰੇ ਅਤੇ ਇੰਡੀਆ ਨੂੰ ਸਟਰੋਂਗ ਕਰਨਾ ਪੈਣਾ ਅਤੇ ਉਹਦੀ ਸਟਰੋਂਗ ਤਾਂ ਹੀ ਹੋ ਸਕਦਾ ਜੇ ਰੈਫਰੈਂਡਮ ਦੀਆਂ ਵੋਟਾਂ ਰੁਕਣਗੀਆਂ। ਤੋ ਉਹਨਾਂ ਨੇ ਇੰਸਟੀਟਿਊਟ ਨੇ ਹਟਸਨ ਇੰਸਟੀਟਿਊਟ ਨੇ ਰਿਪੋਰਟ ਵੀ ਕੱਢੀ ਭਾਵੇਂ ਉਹ ਰਿਪੋਰਟ ਉਹਨਾਂ ਨੇ ਆਪਣੇ ਵੱਲੋਂ ਸਾਰੇ ਪਾਸੇ ਫੈਲਾਈ ਪਰ ਉਹਦਾ ਅਸਰ ਕੋਈ ਨਹੀਂ ਹੋਇਆ ਕਿਉਂਕਿ ਝੂਠ ਦੇ ਪੈਰ ਕੋਈ ਨਹੀਂ ਜੇ ਹੁੰਦੇ ਗੱਲਾਂ ਬਾਤਾਂ ਝੂਠ ਮੂਠ ਮਾਰੀ ਚੱਲੋ ਉਹਦਾ ਪੈਰ ਕੋਈ ਨਹੀਂ ਹੁੰਦੇ ਪਰ ਉਸਦੇ ਪੈਰਲਲ ਹੁਣ IRAI ਜਿਹੜਾ ਕਿਊਬਿਕ ਦਾ ਰਿਸਰਚ ਗਰੁੱਪ ਆ ਉਹਨਾਂ ਵੱਲੋਂ ਰਿਪੋਰਟ ਛਾਪੀ ਗਈ ਹੈ ਨਾ ਕਿ ਇਹ ਲੌਬੀ ਹੋਈ ਆ ਇਹਦੇ 'ਚ ਇਹਦੇ 'ਚ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਅਤੇ ਇਹਦੀ ਜਿਹੜੀ ਬੇਸਡ ਆ ਜਾਂ ਜਿਹੜੀ ਇਹਦੀ ਜੋ ਇਹਦੇ 'ਚ ਲਿਖਿਆ ਗਿਆ ਆ ਇਟਸ ਆਲ ਅਬਾਊਟ ਵੀ ਸਿੱਖਾਂ ਦੇ ਕੋਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਿੱਖਾਂ ਕੋਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕਾਨੂੰਨ ਕਿਹੜਾ ਕਿਹੜਾ ਉਸ ਕਾਨੂੰਨ ਦੇ ਬੇਸਡ ਦੇ ਉੱਤੇ ਸਿੱਖਾਂ ਦਾ ਜਿਹੜਾ IQ ਲੈਵਲ ਨੂੰ ਤਾਂ ਚੱਕ ਕੇ ਦੁਨੀਆ ਦੇ ਇੱਕ ਮੰਤਰੀ ਪੱਧਰ ਦੇ ਉੱਤੇ ਨੇਸ਼ਨਸ ਕਿੱਦਾਂ ਕੰਮ ਕਰਦੀਆਂ ਨੇ ਉਹ ਇੱਕ IRA ਕਿਊਬਿਕ ਦਾ ਰਿਸਰਚ ਗਰੁੱਪ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਜਿਹੜੀ ਕਿ ਪੜ੍ਹਨੀ ਚਾਹੀਦੀ ਹੈ। ਹਰਦੀਪ ਸਿੰਘ ਨਿੱਜਰ ਜੀ ਕਿੱਡੀਆਂ ਕੁ ਜ਼ਰੂਰੀ ਹੁੰਦੀਆਂ ਨੇ ਇਹ ਰਿਪੋਰਟਾਂ ਤੁਹਾਡੇ ਹੱਕ 'ਚ ਆਉਣੀਆਂ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਜਸਵੰਤ ਸਿੰਘ ਖਾਲੜੇ ਦੀ 25,000 ਲਾਸ਼ਾਂ ਦੀ ਰਿਪੋਰਟ ਕੱਢਦੇ ਹਾਂ ਅਤੇ ਹਿਊਮਨ ਰਾਈਟ ਵਾਚ ਹੋਵੇ ਏਸ਼ੀਆ ਵਾਚ ਹੋਵੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਸਾਈਟੇਸ਼ਨਸ ਨੇ ਜਾਂ ਜਿਹੜਾ ਉਹਨਾਂ ਦਾ ਆਧਾਰ ਆ ਉਹ ਖਾਲੜੇ ਦੀ ਰਿਪੋਰਟ ਹੀ ਆ। ਸੋ ਅੱਜ ਦੁਨੀਆ ਦੀਆਂ ਰਿਪੋਰਟਾਂ ਤੁਹਾਡੇ ਹੱਕ 'ਚ ਖੜ ਰਹੀਆਂ ਨੇ ਕਿੰਨੀਆਂ ਕੁ ਇੰਪੋਰਟੈਂਟ ਨੇ ਕੀ ਫੀਲ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ?
ਇਹ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਜਦੋਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਨਿਊਜ਼ ਪੇਪਰ ਆ ਜਾਂ ਖਬਰਾਂ ਆ ਉਹ ਲੱਗਣ ਜਿਹੜਾ ਸਾਨੂੰ ਪਤਾ ਜਿਹੜਾ ਭਾਰਤੀ ਮੀਡੀਆ ਆ ਉਹਨੇ ਤਾਂ ਸਾਡੇ ਖਿਲਾਫ਼ ਬੀੜਾ ਚੁੱਕਿਆ ਹੀ ਆ ਜਦੋਂ ਚਾਹੇ ਕੈਨੇਡਾ ਅਮਰੀਕਾ ਚਾਹੇ ਇੰਗਲੈਂਡ ਦਾ ਯੂਰਪ ਦਾ ਮੀਡੀਆ ਹੋਵੇ ਜਦੋਂ ਉਹ ਸਾਡੇ ਲਈ ਗੱਲ ਕਰਦਾ ਅਤੇ ਜਿਹੜਾ ਜਦੋਂ ਅਸੀਂ ਵਿਚਰਦੇ ਹਾਂ ਆਪਣੇ ਲੋਕਾਂ ਦੇ ਵਿੱਚ ਉਹਨਾਂ ਨੂੰ ਵੀ ਇਹ ਹੁੰਦਾ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੀ ਇਹ ਗੱਲ ਹੁੰਦੀ ਆ ਸਾਡੀ ਕੌਮ ਦੀ ਗੱਲ ਆਜ਼ਾਦੀ ਦੀ ਹੁੰਦੀ ਆ ਅਤੇ ਸਾਡਾ ਪੱਖ ਵੀ ਰੱਖਿਆ ਜਾਂਦਾ ਅਤੇ ਕਈ ਵਾਰੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਪਹਾੜੇ ਦਾ ਮੀਡੀਆ ਆ ਉਹ ਸਾਡੇ ਚਾਹੇ ਰੇਡੀਓ ਸਟੇਸ਼ਨ ਹੋਣ ਚਾਹੇ TV ਹੋਣ ਕੋਈ ਵੀ ਹੋਵੇ ਚਾਹੇ ਅਖਬਾਰਾਂ ਹੋਣ ਉਹ ਸਾਡੇ ਲਈ ਸਾਡੇ ਵਿਰੁੱਧ ਹਰ ਸਮੇਂ ਵਿਰੋਧੀ ਨੈਰੇਟਿਵ ਸਿਰਜਦਾ ਅਤੇ ਜਿਹੜੀ ਇਹ ਖਬਰ ਆਈ ਹੈ ਚਾਹੇ ਪਹਿਲਾਂ ਇਹਦੇ ਤੋਂ ਜਿੱਦਾਂ ਟੈਰੀ ਮਲਸਕੀ ਵਰਗੇ ਉਹਨਾਂ ਨੇ ਸਿੱਖਾਂ ਦੇ ਲਈ ਜ਼ਹਿਰ ਹੀ ਘੋਲੀ ਇਹ ਜਿਹੜੀ ਖਬਰ ਆਈ ਹੈ ਜਿਹੜੀ ਆਪਣੀ ਕਿਊਬਿਕ ਵਾਲੀ ਨਿਊਜ਼ ਲੈਟਰ ਨੇ ਕੱਢੀ ਹੈ ਇੱਕ ਸਿੱਖਾਂ ਲਈ ਬਹੁਤ ਵਧੀਆ ਅਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੇ ਕੰਮ ਸਿੱਖ ਕਰ ਰਹੇ ਆ ਇਹ ਇੱਕ ਰਾਈਟ ਐਕਟ ਕਰ ਰਹੇ ਆ।
ਜੀ
ਜੀ ਭਾਜੀ ਇਹਦੇ ਵਿੱਚ ਇੱਕ ਕਾਰਨ ਆ ਨਾ ਜਦੋਂ ਤੁਸੀਂ ਹੁਣ ਦੇਖਦੇ ਹੋ ਜੇ ਉਹਦੇ 'ਤੇ ਪਤਾ ਲੋਕਾਂ ਨੂੰ ਪਹਿਲਾਂ ਵੀ ਸੀ ਪਰ ਜਦੋਂ ਤੁਸੀਂ ਕੰਮ ਕਰਨਾ ਜੇ ਹੁਣ ਤੁਸੀਂ ਕਹਿੰਦੇ ਆ ਪੰਜਾਬ ਦੇ ਲਈ ਕੰਮ ਕਰੂੰਗੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਲੋਕ ਖੜ੍ਹਦੇ ਨੇ ਜੇ ਤੁਸੀਂ ਆਪ ਨਹੀਂ ਖੜ੍ਹੇ ਹੋਊਗੇ ਤਾਂ ਲੋਕਾਂ ਨੇ ਤੁਹਾਡੇ ਨਾਲ ਨਹੀਂ ਗੱਲਬਾਤ ਜਿਹੜੀ ਆ ਉਹ ਕਰਕੇ ਕਰਨਾ। ਹੁਣ ਤੁਹਾਡੇ ਰੈਲੀ ਦੀ ਇੱਥੇ ਬ੍ਰਹਮਟਨ ਦੀ ਜਿਹੜੀ ਇੱਕ ਇਨੋਸਾਗਾ ਜਿਹੜਾ ਨਿਊਜ਼ ਆ ਜਿੱਥੇ ਬ੍ਰਹਮਟਨ ਚੇਂਜ ਸਿਟੀ ਉਹਦਾ ਨਾਂ ਉਹਨਾਂ ਨੇ ਵੀ ਜਿਹੜੀ ਆ ਤੁਹਾਡੀ ਖਬਰ ਲਾਈ ਹੋਈ ਆ ਜਿੱਥੇ ਪਿਛਲੇ ਐਤਵਾਰ ਜਿਹੜੀ ਆ ਉਹ ਕਾਰ ਰੈਲੀ ਹੋਈ ਆ ਉਹਨਾਂ ਨੇ ਵੀ ਰਿਪੋਰਟ ਲਾਈ ਆ ਉਹਨਾਂ ਨੇ ਵੀ ਜਿਹੜੀ ਆ ਇਹੀ ਦੱਸਿਆ ਗਿਆ ਵੀ 2000 ਤੋਂ ਉੱਪਰ ਜਿਹੜੀ ਆ ਉਹ ਤੋਂ ਵੱਧ ਕਾਰਾਂ ਸੀ ਜਿਹੜੀਆਂ ਕਾਰ ਰੈਲੀ ਦੇ ਵਿੱਚ ਸਭ ਤੋਂ ਵੱਡੀ ਕਾਰ ਰੈਲੀ ਜਿਹੜੀ ਆ ਉਹ ਦੇ ਵਿੱਚ ਸ਼ਮੂਲੀਅਤ ਕੀਤੀ ਆ ਸਿੱਖਾਂ ਨੇ ਕਿਉਂ ਨਾ ਲੋਕੀ ਲਾਉਣ, ਜਦੋਂ ਤੁਸੀਂ ਰੈਫਰੈਂਡਮ ਦੀ ਗੱਲ ਕਰਦੇ ਕਿ ਰੈਫਰੈਂਡਮ ਜਿਹੜਾ ਆ ਕਿੱਥੇ ਤੱਕ ਮਾਰ ਕਰ ਚੁੱਕਾ, ਜਿੱਥੇ ਭਾਰਤ ਸਰਕਾਰਾਂ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਸਮਝਦੀਆਂ ਨੇ, ਜਿੱਥੇ ਤੁਸੀਂ ਗੱਲ ਕੀਤੀ ਸੀ ਬਈ ਕੌਣ ਸਮਝਦਾ ਸਾਡੇ ਵਾਲਿਆਂ ਨੂੰ ਸਮਝਾਉਣਾ ਚਾਹੀਦਾ ਜਾਂ ਨਹੀਂ ਸਮਝਣਾ ਚਾਹੀਦਾ, ਪਰ ਦੁਸ਼ਮਣ ਤੁਹਾਡਾ ਚੰਗੀ ਤਰ੍ਹਾਂ ਸਮਝਦਾ ਅਤੇ ਨਾਲ ਦੀ ਨਾਲ ਉਹ ਮੁਲਕ ਵੀ ਸਮਝਦੇ ਨੇ, ਜਿਹੜੇ ਮੁਲਕ ਜਿਹੜੇ ਨੇ ਉਹਨਾਂ ਨੂੰ ਪਤਾ ਵੀ ਸਿੱਖ ਜਿਹੜੇ ਅੱਜ ਰਾਈਟ ਟਰੈਕ 'ਤੇ ਨੇ। ਰੈਫਰੈਂਡਮ ਕਰਾ ਕੇ ਤੁਸੀਂ ਆਪਣੇ ਪੰਜਾਬ ਨੂੰ ਜਿਹੜਾ ਉਹ ਜਿਹੜੀ ਆ ਉਹ ਆਜ਼ਾਦੀ ਦੇ ਵੱਲੋਂ ਇੱਕ ਕਦਮ ਤੋਰਿਆ ਹੋਇਆ, ਜਿੱਥੇ ਵੱਡੇ ਪੱਧਰ ਦੇ ਉੱਤੇ ਅੱਜ UK ਦੀ ਚਾਹੇ ਇਟਲੀ ਦੀ ਚਾਹੇ ਸਵਿਟਜ਼ਰਲੈਂਡ ਦੀਆਂ ਚਾਹੇ ਆਸਟਰੀਆ ਦੀਆਂ ਵਰਗੀਆਂ ਜਿਹੜੀਆਂ ਕੰਟਰੀਆਂ ਹੁਣ ਉਹਨਾਂ ਨੇ ਜਿਹੜੀ ਆ ਮੋਹਰ ਲਾ ਦਿੱਤੀ ਆ, ਬਾਬਾ ਦੀਪ ਸਿੰਘ ਵਾਲੀ ਲਕੀਰ ਖਿੱਚ ਕੇ ਦੱਸ ਦਿੱਤਾ ਗਿਆ ਵੀ ਅਸੀਂ ਪੰਜਾਬ ਨਾਲ ਖੜੇ ਹਾਂ ਅਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਆਜ਼ਾਦੀ ਚਾਹੁੰਦੇ ਨੇ। 18 ਤਰੀਕ ਨੂੰ ਜਿਹੜੀਆਂ ਵੋਟਿੰਗ ਹੋਣ ਜਾ ਰਹੀ ਆ ਉਹ ਤੋਂ ਵੱਧ ਜਿਹੜੀ ਆ ਉਹ ਸ਼ਮੂਲੀਅਤ ਸਾਨੂੰ ਕਰਨੀ ਚਾਹੀਦੀ ਆ। ਹੁਣ ਤਾਂ ਇਹ ਤਾਂ ਜ਼ਿੰਮੇਵਾਰੀ ਕੈਨੇਡਾ ਵਾਲਿਆਂ ਦੀ, ਬ੍ਰਾਂਪਟਨ ਵਾਲਿਆਂ ਦੀ ਬਣ ਗਈ ਆ ਵੀ ਹੁਣ ਇਹ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਨੇ ਉਹ ਵੋਟਿੰਗ ਕਰਾਉਂਦੇ ਨੇ ਅਤੇ ਕਿੰਨੀ ਕੁ ਆਪਣਾ ਜਿਹੜਾ ਉਹ ਬਾਬਾ ਦੀਪ ਸਿੰਘ ਵਾਲੀ ਲਕੀਰ ਖਿੱਚ ਕੇ ਜਾਂਦੇ ਨੇ ਕਿ ਨਹੀਂ ਕਰਕੇ। UK ਦੀ ਧਰਤੀ ਨੇ ਇਹ ਸੁਨੇਹਾ ਦੁਨੀਆ ਪੱਧਰ ਦੇ ਉੱਤੇ ਦੇ ਦਿੱਤਾ ਸੀ ਵੀ ਸਿੱਖ ਜਿਹੜੇ ਆ ਉਹ ਇੱਥੇ ਖੜੇ ਨੇ ਅਤੇ ਸਿੱਖ ਜਿਹੜੇ ਆਪਣੇ ਆਜ਼ਾਦੀ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ।
ਜੀ ਬਿਲਕੁਲ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਬਤ ਜਿਹੜੀ ਆ ਹੋਰ ਜਿਹੜੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਉਣਗੀਆਂ ਉਹਨਾਂ ਦੇ ਉੱਤੇ ਵੀ ਗੱਲਾਂ ਬਾਤਾਂ ਕਰਾਂਗੇ, ਪਰ ਇਹਦੇ ਨਾਲ ਨਾਲ ਅਸੀਂ ਅੱਜ ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਮੈਂ ਹੋਰ ਵੀ ਟੱਚ ਕਰਨੀਆਂ ਚਾਹੁੰਦਾ। ਹਰਦੀਪ ਸਿੰਘ ਨਿੱਜਰ ਦੇ ਉੱਤੇ, ਭਾਈ ਸਾਹਿਬ ਭਾਰਤ ਵੱਲੋਂ ਤੁਹਾਡੇ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਕਿੰਨੇ ਕੁ ਕੇਸ ਪਏ ਤੁਹਾਨੂੰ ਵੀ ਨਹੀਂ ਪਤਾ ਹੋਊਗਾ ਕਿ ਹੈਗਾ ਗਿਣਤੀ?
ਨਹੀਂ ਜੀ, ਕਦੇ ਗਿਣਤੀ ਨਹੀਂ ਕੀਤੀ, ਉਹ ਤਾਂ ਹਰ ਰੋਜ਼
ਮੇਰੇ ਖਿਆਲ 25-30 ਤਾਂ ਪਏ ਹੋਏ ਨੇ ਤੁਹਾਡੇ 'ਤੇ, 25-30 ਤੁਹਾਡੇ 'ਤੇ ਕੇਸ ਪਏ ਹੋਏ ਨੇ। ਕਾਰਨ ਕੀ ਹੈ? ਰੈਫਰੈਂਡਮ ਕਾਰਨ ਹੈ ਵੀ ਵੋਟਾਂ ਦੀ ਕੰਪੇਨ ਕਰਦੇ ਹੋ?
ਹਾਂਜੀ, ਇਹੀ ਕਾਰਨ ਹੈ ਵੀ ਜਦੋਂ ਤੁਸੀਂ ਕੌਮ ਦੀ ਆਜ਼ਾਦੀ ਦੀ ਗੱਲ ਕਰਨੀ ਆ ਅਤੇ ਕੌਮ ਦੇ ਹੱਕਾਂ ਦੀ ਗੱਲ ਕਰਨੀ ਆ ਅਤੇ ਜਿਹੜਾ ਉੱਥੇ ਦਾ ਭਾਰਤੀ ਤੰਤਰ ਆ ਜਾਂ ਉੱਥੇ ਦਾ ਬ੍ਰਾਹਮਣੀਕਰਨ ਜਿਹਦੇ ਹੱਥਾਂ ਦੇ ਵਿੱਚ ਮੋਦੀ ਦੇ ਜਾਂ ਅਹਿਮਦ ਸ਼ਾਹ ਦੇ ਜਾਂ ਉੱਥੇ ਦਾ ਜਿਹੜਾ ਢਾਂਚਾ ਚਲਾ ਰਿਹਾ ਉਹਦੇ ਹੱਥਾਂ ਦੇ ਵਿੱਚ ਕਮਾਂਡ ਆ, ਉਹ ਹਰ ਹੀਲਾ ਵਰਤ ਰਿਹਾ ਵੀ ਉਹਨਾਂ ਨੂੰ, ਮੈਨੂੰ ਲੱਗਦਾ ਵੀ ਵਰਲਡ ਦੇ ਵਿੱਚ 3 ਹੀ ਨਾਂ ਦੀਦੇ ਆ, ਪੰਨੂ, ਪੰਮਾ ਅਤੇ ਹਰਦੀਪ। ਉਹਨਾਂ ਨੂੰ ਲੱਗਦਾ ਵੀ ਕੋਈ, ਮੈਂ ਤਾਂ ਕਈ ਵਾਰੀ ਇਹ ਵੀ ਹਾਸੇ ਨਾਲ ਗੱਲ ਕਹਿੰਦਾ ਹੁੰਦਾ ਜੇ ਪੰਜਾਬ ਦੇ ਵਿੱਚ ਜਾਂ ਕਿਤੇ ਵਰਲਡ ਦੇ ਵਿੱਚ ਕਿਸੇ ਦੀ ਕੋਈ ਕੁੱਤੀ ਵੀ ਮਰ ਜਾਵੇ ਉਹ ਵੀ ਇਹਨਾਂ ਦੇ ਸਿਰ ਮੜ ਦਿੱਤੀ ਜਾਂਦੀ ਹੈ ਅਤੇ ਸਾਨੂੰ ਕੋਈ ਪਰਵਾਹ ਨਹੀਂ ਗੀ, ਅਸੀਂ ਚੜ੍ਹਦੀ ਕਲਾ 'ਚ ਹਾਂ, ਗੁਰੂ ਪੰਥ ਸਾਡੇ ਨਾਲ ਆ ਅਤੇ ਗੁਰੂ ਦਾ ਸਾਡੇ 'ਤੇ ਸਿਰ 'ਤੇ ਮਿਹਰ ਭਰਿਆ ਹੱਥ ਆ ਅਤੇ ਅਸੀਂ ਇਹਨਾਂ ਦੀਆਂ ਗਿੱਦੜ ਭਾਵਕੀਆਂ ਤੋਂ ਨਹੀਂ ਡਰਦੇ, ਅਸੀਂ ਆਪਣੀ ਮੁਹਿੰਮ ਨੂੰ ਹੋਰ ਵਧੀਆ ਕੰਪੇਨ ਕਰ ਰਹੇ ਹਾਂ ਅਤੇ ਤੁਸੀਂ ਆਪਣੇ ਇੱਥੇ ਟੋਰਾਂਟੋ ਦੇ ਵਿੱਚ ਦੇਖ ਲੈਣਾ 18 ਤਰੀਕ ਨੂੰ।
18 ਤਰੀਕ ਨੂੰ ਕਿੱਦਾਂ ਕੀ ਲੱਗਦਾ, ਕੀ ਮਾਹੌਲ ਹੋਊਗਾ 18 ਨੂੰ, ਕੀ ਲੱਗਦਾ?
ਇੱਥੋਂ ਜੀ ਇੱਕ ਚੜ੍ਹਦੀ ਕਲਾ ਹੋਊਗੀ, ਉਮੀਦ ਕੀਤੀ ਜਾ ਰਹੀ ਹੈ ਵੀ 1,00,000 ਵੋਟ ਪਊਗੀ ਅਤੇ ਅਸੀਂ ਟੋਰਾਂਟੋ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਘਰਾਂ 'ਚੋਂ ਨਿਕਲ ਕੇ, ਹੁਣ ਤੁਹਾਨੂੰ ਚੈਲੰਜ ਆ ਕਿਉਂਕਿ ਇੰਗਲੈਂਡ ਵਾਲਿਆਂ ਨੇ ਤਾਂ ਆਪਣਾ ਯੋਗਦਾਨ ਪਾ ਦਿੱਤਾ, ਜਿਹੜਾ ਆਪਾਂ ਕੈਨੇਡਾ ਦੇ ਵਿੱਚ ਰੋਜ਼ ਰੌਲਾ ਪਾਉਂਦੇ ਹਾਂ ਵੀ ਗਦਰੀ ਬਾਬਿਆਂ ਦੀ ਧਰਤੀ, ਕਿਉਂਕਿ ਅਸੀਂ ਅੰਗਰੇਜ਼ਾਂ ਤੋਂ ਨਿਕਲ ਕੇ ਕਾਲੇ ਅੰਗਰੇਜ਼ਾਂ ਦੇ ਗਦਰੀ ਬਾਬਿਆਂ ਨੇ ਵੀ ਗੁਲਾਮ ਬਣਾ ਦਿੱਤਾ, ਹੁਣ ਤਾਂ ਆਪਾਂ ਆਪਣੀ ਆਜ਼ਾਦੀ, ਪੂਰਨ ਆਜ਼ਾਦੀ ਲੈਣੀ ਆ ਅਤੇ ਇਹਦੇ ਵਾਸਤੇ ਹੁਣ ਤਾਂ ਸਿੱਖਾਂ ਦਾ ਘਰੋਂ ਨਿਕਲ ਕੇ ਆਪਣੇ ਕੰਮ ਕਾਰ ਬੰਦ ਕਰਕੇ ਉਸ ਦਿਨ ਸਾਰੇ ਕਾਰਜ ਕਾਰੋ ਵਿਹਾਰ ਛੱਡ ਕੇ 18 ਸਾਲ ਤੋਂ ਲੈ ਕੇ ਬਜ਼ੁਰਗਾਂ ਤਾਈਂ ਘਰੋਂ ਨਿਕਲ ਕੇ ਇੱਕ ਵਾਰੀ ਦੱਸ ਦਿੱਤਾ ਜਾਵੇ। ਹੁਣ ਸਾਡੇ ਕੋਲ ਇੰਗਲੈਂਡ ਤੋਂ ਵੀ ਵੀਰ ਆਏ ਆ, ਨਾਲੇ ਮੀਡੀਆ ਦੇ ਨਾਲ ਸੰਬੰਧਿਤ ਆ, ਇਹ ਵੀ ਕੱਲ ਨੂੰ ਇਹ ਨਾ ਕਹਿਣ ਵੀ ਕੈਨੇਡਾ ਵਾਲੇ ਕੱਲੀਆਂ ਗੱਪਾਂ ਹੀ ਮਾਰਨ ਜੋਗੇ ਸੀ, ਇੱਕ ਵਾਰੀ ਦੱਸ ਦਈਏ। ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਦੱਸਣਾ ਚਾਹੁੰਦਾ ਸੰਗਤ ਨੂੰ ਵੀ ਸੰਗਤ ਜੀ ਅਸੀਂ ਵੀ ਵੈਨਕੂਵਰ ਤੋਂ ਆਏ ਹਾਂ, ਤੁਹਾਡੇ ਤੇ ਜਿੱਦਾਂ ਕਾਰ ਰੈਲੀ ਤੋਂ ਬੜਾ ਭਰਵਾਂ ਹੰਗਾਰਾ ਮਿਲਿਆ ਤੇ ਅਸੀਂ ਵੀ ਆਸ ਰੱਖਦੇ ਹਾਂ ਇਹ ਨਾ ਹੋਵੇ ਵੀ ਅਸੀਂ ਨਮੋਸ਼ੀ ਲੈ ਕੇ ਜਾਈਏ, ਤੁਸੀਂ ਇੱਕ ਵਾਰੀ ਘਰਾਂ ਚੋਂ ਨਿਕਲ ਕੇ।
ਨਹੀਂ, ਮੇਰੇ ਖਿਆਲ 'ਚ ਨਮੋਸ਼ੀ ਵਾਲਾ ਪਾਠ ਨਹੀਂ, ਹੁਣ ਤਾਂ ਇਸ ਚੀਜ਼ ਦਾ ਗੱਲ ਆ ਵੀ ਰਿਕਾਰਡ 35,000 ਪਹਿਲਾ ਸਟੇਸ਼ਨ ਜਦੋਂ ਲੰਡਨ 'ਚ ਬਣਿਆ ਹੈ ਉਹਦਾ 35,000 ਸੀ, ਬਰੇਸ਼ੀਆ 40 ਸੀ, ਵੀ ਹੁਣ ਟੋਰਾਂਟੋ ਵਾਲੇ ਕਿੰਨੇ ਦਾ ਰਿਕਾਰਡ ਬਣਾਉਂਦੇ ਆ, 50 ਦਾ ਬਣਦਾ, 60 ਦਾ ਬਣਦਾ, 70 ਦਾ ਬਣਦਾ, 1,00,000 ਦਾ ਬਣਦਾ, ਵੀ ਕਿੰਨੇ ਦਾ ਬਣਦਾ?
ਭਾਅ ਜੀ ਮੈਂ ਤੁਹਾਨੂੰ ਦੱਸਦਾ ਇੱਕ, ਜਿਹੜਾ ਜਦੋਂ ਆਪਾਂ ਆਸਟ੍ਰੇਲੀਆ ਦੇ ਵਿੱਚ ਕਵਰੇਜ ਦੇ ਲੈ ਗਏ ਸੀ ਨਾ, ਤਾਂ ਉਦੋਂ ਉੱਥੇ ਜਿਹੜੀ ਸੰਗਤ ਸੀ ਕੋਈ 500 ਦੀ ਮਾਈਲ ਤੋਂ ਆਇਆ ਸੀ, ਕੋਈ 300 ਦੀ ਮਾਈਲ ਤੋਂ ਆਇਆ ਸੀ, ਪਰ ਇੱਕ ਚਿਹਰੇ ਦੇ ਉੱਤੇ ਖੁਸ਼ੀ ਸੀ ਉਹਨਾਂ ਦੇ ਬੜੀ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਭਾਈ ਘਰ ਰਹਿ ਲੈਂਦੇ ਵੀ 500 ਦੀ ਮਾਈਲ ਕਰਕੇ ਤੁਸੀਂ ਆਏ, ਪਰਿਵਾਰ ਦੇ ਨਾਲ ਆਏ ਉਹ ਹਨਾ ਵੋਟ ਪਾਉਣ, ਤੇ ਬੱਚੇ ਉਹਨਾਂ ਦੇ ਛੋਟੇ ਸੀ, ਤੇ ਮੈਂ ਕਿਹਾ ਬੱਚਿਆਂ ਨੂੰ ਤਾਂ ਘਰ ਛੱਡਿਆ ਉਹਦੇ, ਉਹ ਕਹਿੰਦੇ ਵੀ ਜਦੋਂ ਘਰ ਵਿਆਹ ਰੱਖਿਆ ਹੋਵੇ ਨਾ ਜਾਂ ਵਿਆਹ ਤਾਂ ਇੱਕ ਹੁੰਦਾ ਵੀ ਚਾਹ ਹੁੰਦਾ, ਉਹ ਕਹਿੰਦੇ ਸਾਨੂੰ ਵਿਆਹ ਤੋਂ ਵੀ ਇੱਕ ਦੁੱਗਣਾ ਜਾਂ ਤਿੱਗਣਾ ਚਾਹ ਇਹ ਆ ਵੀ ਕੌਮ ਦੀ ਆਜ਼ਾਦੀ ਲਈ ਵੋਟਿੰਗ ਕਰਨੀ ਆ, ਵੀ ਅਸੀਂ ਸਾਰੀ ਰਾਤ ਪਰਿਵਾਰ ਸੁੱਤਾ ਨੀ ਵੀ ਜਦ ਤੱਕ ਅਸੀਂ ਵੋਟ ਅੱਜ ਪਾ ਨੀ ਨਾ ਲੈਂਦੇ। ਉਹ ਬੜੇ ਉਹਨਾਂ ਦੀ ਇੱਕ ਬੱਚੀ ਸੀਗੀ, ਉਹਨੇ ਬੜੀ ਇੰਟਰਵਿਊ ਵੀ ਜਿੱਦਾਂ ਟੀਵੀ ਦੇ ਉੱਤੇ ਦਿੱਤੀ ਵੀ ਸਾਨੂੰ ਪਤਾ ਅਸੀਂ ਭਾਵੇਂ ਇੱਥੇ ਦੇ ਆਸਟ੍ਰੇਲੀਆ ਦੇ ਜੰਮ ਪਾਲਾਂ ਪਰ ਸਾਡੇ ਜਿਹੜੇ ਆ ਮੰਮੀ ਡੈਡੀ ਉਹ ਪੰਜਾਬ ਦੇ ਹਾਲਾਤਾਂ ਬਾਰੇ ਘਰੇ ਗੱਲ ਕਰਦੇ ਆ, ਨਾਲੇ ਉਹ ਕੋਈ ਮੈਂ ਸਿੱਖ ਧਰਮ ਦੇ ਵਿੱਚੋਂ ਬਿਲੋਂਗ ਕਰਦੇ ਸੀ, ਨਾ ਤਾਂ ਉਹਨਾਂ ਦੇ ਸਿਰ ਤੇ ਦਸਤਾਰ ਸੀ, ਪਰ ਉਹ ਕਹਿੰਦੇ ਸਾਡੇ ਘਰ ਡਿਸਕਸ ਇਹੀ ਚੱਲਦੀ ਹੁੰਦੀ ਆ ਵੀ ਪੰਜਾਬ ਦਾ ਬਣੂਗਾ ਕੀ, ਪਰ ਜਦੋਂ ਬਣੂਗਾ ਕੀ ਤੇ ਉਹ ਤੋਂ ਬਾਅਦ ਅਸੀਂ ਵੀ ਪਹਿਲਾਂ ਜੱਕਾ ਤੱਕਾ ਦੇ ਵਿੱਚ ਸੀ ਵੀ ਹਾਂ ਵੀ ਭਾਈ ਸਿੱਧੂ ਮੂਸੇਵਾਲਾ ਮਾਰਤਾ ਜੀ, ਅੱਜ ਦੀਪ ਸਿੱਧੂ ਮਾਰ ਦਿੱਤਾ ਤੇ ਨੰਗਲੰਬੀ ਵਾਲਾ ਮਾਰ ਦਿੱਤਾ, ਪਰ ਇਹ ਤਾਂ ਆਏਗਾ ਦਿਨ ਹੀ ਪਹਿਲਾਂ ਵੀ ਜਿਹੜਾ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਹੁਣੀ ਵੀ ਬੈਠੇ ਨੀ ਵੀ ਸੰਘਰਸ਼ ਲੜਿਆ ਹੋਇਆ, ਉਹ ਵੀ ਨੌਜਵਾਨ ਆਉਂਦੇ ਆ ਜਿਹੜਾ 1.5 ਲੱਖ 2 ਲੱਖ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਜਿਹੜਾ ਕੌਮ ਦਾ ਸੀ, ਪਰ ਉਹ ਤੋਂ ਬਾਅਦ ਉਹ ਕਹਿੰਦੇ ਵੀ ਇਹ ਗੱਲਾਂ ਨੇ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਵੀ ਹਾਂ ਵੀ ਇਹਦਾ ਹੱਲ ਕੀ ਆ। ਉਹ ਕਹਿੰਦੇ ਜਦੋਂ ਅਸੀਂ ਦੇਖਦੇ ਸੀ ਵੀ ਰੈਫਰੈਂਡਮ ਦੀਆਂ ਗੱਲਾਂ ਬਾਤਾਂ ਸੁਣੀ ਦੀਆਂ ਸੀ ਵੀ ਰੈਫਰੈਂਡਮ ਨਾਲ ਜਿਹੜਾ UK ਜਿਹੜਾ ਉਹ ਅਲੱਗ ਹੋ ਗਿਆ ਦੂਜੇ ਦੇ ਨਾਲ ਬ੍ਰੈਗਜ਼ਿਟ ਕਰਾ ਕੇ ਸਕਾਟਲੈਂਡ ਰੈਫਰੈਂਡਮ ਕਰਾਉਣ, ਪਰ ਉੱਤੇ ਵਿਚਾਰ ਕੀਤੀ ਗਈ, ਪਰਿਵਾਰ ਨੇ ਆਪਸ ਵਿੱਚ ਹੀ ਗੱਲਬਾਤ ਕੀਤੀ ਵੀ ਸਾਨੂੰ ਪਹੁੰਚਣਾ ਚਾਹੀਦਾ, ਤੇ ਇਹ ਸਾਨੂੰ ਕਲੈਰਿਟੀ ਆਈ ਵੀ ਅੱਜ ਰੈਫਰੈਂਡਮ ਹੀ ਇੱਕ ਜ਼ਰੀਆ ਆ ਵੀ ਜੇ ਅਸੀਂ ਵੋਟਿੰਗ ਦੇ ਲਈ ਕਹਿ ਦਿੰਦੇ ਹਾਂ ਤੇ ਵੋਟਿੰਗਾਂ ਹੀ ਨਹੀਂ ਪਾ ਸਕਦੇ, ਤੇ ਕੱਲ ਨੂੰ ਕਹਿੰਦੇ ਨੇ ਵੀ ਭਾਈ ਪਹਿਲਾਂ ਸਾਡੇ ਸਿੰਘਾਂ ਨੇ ਹਥਿਆਰਬੰਦ ਸੰਘਰਸ਼ ਲੜਿਆ ਉਹਦੇ ਨਾਲ ਬਣ ਜੂ ਜਾਂ ਇੱਦਾਂ ਬਣ ਜੂ, ਉਹ ਕਹਿੰਦੇ ਗੱਲਾਂ ਨਹੀਂ ਹੈਗੀਆਂ, ਪਰ ਜਿੱਦਾਂ ਦਾ ਮਾਹੌਲ ਹੁੰਦਾ ਜਿੱਦਾਂ ਦਾ ਟਾਈਮ ਹੁੰਦਾ ਸਮੇਂ ਦਾ ਹਥਿਆਰ ਜਿਹੜਾ ਜ਼ਰੂਰੀ ਆ ਵੀ ਅਸੀਂ 500 ਮਾਈਲ ਤੋਂ ਤੁਰ ਕੇ ਆਏ ਹਾਂ ਗੱਡੀ 'ਚ ਆਏ ਹਾਂ, ਪਰ ਅਸੀਂ ਘਰ ਨਹੀਂ ਬਹਿ ਸਕਦੇ ਕਿ ਸਾਡੀਆਂ ਜ਼ਮੀਰਾਂ ਜਾਗਦੀਆਂ।
ਆਪਾਂ ਇੱਕ ਕਾਲ ਲੈਣੇ ਜੀ, ਚੱਕੋ ਜੀ ਕਾਲ। ਹੈਲੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾਵਾਂ ਦਾ, ਬੜੀ ਵਧੀਆ ਨੌਲੇਜ ਦੇ ਰਹੇ ਹੋ ਸੰਗਤਾਂ ਨੂੰ ਤੁਸੀਂ, ਤੇ ਅਸੀਂ ਵੀ ਇਹ ਐਡ ਕਰਨਾ ਚਾਹੁੰਦੇ ਹਾਂ ਜਿੱਥੇ ਭਰਾ ਦੂਰੋਂ ਚੱਲ ਕੇ ਆਏ ਨੇ ਆਪਣਾ ਸਾਰਾ ਕੰਮ ਕਾਰ ਛੱਡ ਕੇ ਕੌਮ ਦਾ ਦਰਦ ਰੱਖਦੇ ਹੋਏ ਕੌਮ ਦੀ ਆਜ਼ਾਦੀ ਦੇ ਸੰਘਰਸ਼ 'ਚ ਹਿੱਸਾ ਪਾਉਣ ਲਈ ਦਿਨ ਰਾਤ ਇੱਕ ਕਰ ਰਹੇ ਨੇ, ਉੱਥੇ ਲੋਕਲ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਵੱਧ ਚੜ ਕੇ ਪਹੁੰਚਣ ਤੇ ਆਪਣਾ ਫਰਜ਼ ਪਛਾਣਨ। ਜਿਸ ਤਰੀਕੇ ਦੇ ਨਾਲ ਆਪਣਾ ਕੰਟੀਨਿਊ ਕਤਲੇਆਮ ਹੋ ਰਿਹਾ ਉਹਨੂੰ ਸਮਝਣਾ ਚਾਹੀਦਾ, ਕਤਲੇਆਮ ਕਦੀ ਵੀ ਰੁਕਿਆ ਨਹੀਂ ਹੈ, ਚਾਹੇ ਉਹ ਸੈਂਸ 1947 ਉਹਦੇ ਰੂਪ ਬਦਲਦੇ ਰਹੇ ਨੇ ਤੇ ਉਹ ਬੜੀ ਇੱਕ ਲੰਬੀ ਡਿਟੇਲ ਹੈ ਜਿਹਨੂੰ ਡਿਸਕਸ ਕਰਨ ਲੱਗੀਏ, ਪਰ ਉਹਦੇ ਵਿੱਚ ਚਾਹੇ ਸਾਨੂੰ ਡਰੱਗ ਅਡਿਕਸ਼ਨ ਦਾ ਹੋਵੇ, ਚਾਹੇ ਸਾਨੂੰ ਉਹ ਮਤਲਬ ਸਾਡਾ ਹਥਿਆਰਬੰਦ ਸੰਘਰਸ਼ ਚ ਉਹ ਹਥਿਆਰਬੰਦ ਸੰਘਰਸ਼ ਦਾ ਬਹਾਨਾ ਲਾਇਆ ਹੋਵੇ, ਜਾਂ ਵੱਖਰੇ ਵੱਖਰੇ 30 ਗੁਰਦੁਆਰਾ ਸਾਹਿਬਾਨਾ 30+ ਗੁਰਦੁਆਰਾ ਸਾਹਿਬਾਨਾ ਤੇ ਅਟੈਕ ਕੀਤੇ ਹੋਣ ਜਿੱਥੇ ਕੋਈ ਇਹਨਾਂ ਕੋਲ ਬਹਾਨਾ ਵੀ ਹੈ ਨਹੀਂ ਸੀ। ਸੋ ਕਹਿਣ ਦਾ ਮਤਲਬ ਹੈ ਵੀ ਕਤਲੇਆਮ ਚਾਹੇ ਕਿਤਾਬਾਂ ਪੜ੍ਹਦੇ ਹੋਵੋ ਤਾਂ ਵੀ ਤੁਹਾਨੂੰ ਜਵਾਬਾ ਲਾ ਕੇ ਉਮਰ ਕੈਦ ਹੋ ਜਾਂਦੀ ਹੈ, ਉਹ ਕਤਲੇਆਮ ਕੰਟੀਨਿਊ ਜਾਰੀ ਹੈ। ਸੋ ਉਹਦੇ ਲਈ ਇੱਕੋ ਇੱਕ ਹੁਣ ਠੀਕ ਹੈ, ਜਿਹੜੇ ਜਿਹੜੇ ਸੰਘਰਸ਼ ਪਹਿਲਾਂ ਵੀ ਸੰਘਾਂ ਨੇ ਲੜੇ ਨੇ ਬੜੇ ਰਿਸਪੈਕਟਿਵ ਨੇ ਤੇ ਉਹ ਮੌਕੇ ਦੀ ਲੋੜ ਸੀ, ਤੇ ਹੁਣ ਜਿਹੜਾ ਸਮੇਂ ਦਾ ਸੰਘਰਸ਼ ਚੱਲ ਰਿਹਾ ਸੰਗਤਾਂ ਨੂੰ ਉਹਦੇ 'ਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਤੇ ਇਸ ਜਿਹੜੀ ਚੱਲ ਰਹੀ ਮੁਹਿੰਮ ਨੂੰ ਕਾਮਯਾਬ ਕਰਨਾ ਚਾਹੀਦਾ। ਦੂਸਰਾ, ਤੁਸੀਂ ਹੁਣ ਮੇਰਾ ਖਿਆਲ ਹੈ ਲਾਸਟ ਵੀਕ ਹੈ ਤੇ ਬੱਸਾਂ ਦੀ ਜਾਣਕਾਰੀ ਵੀ ਜ਼ਰੂਰ ਦਿਓ, ਮੇਰਾ ਖਿਆਲ ਜਿਹੜਾ ਆਪਣੇ ਪਿੱਛੇ ਇਹ ਆਇਆ ਵੀ ਸੀ ਡਿਸਕਸ਼ਨ ਦੇ ਵਿੱਚ ਵਿਸ਼ਾ ਵੀ ਗੁਰਦੁਆਰਾ ਸਾਹਿਬਾਨ ਤੋਂ ਬੱਸਾਂ ਕਿਸ ਤਰੀਕੇ ਨਾਲ ਚੱਲਣੀਆਂ ਨੇ, ਸੰਗਤਾਂ ਬਹੁਤ ਸਵਾਲ ਪੁੱਛਦੀਆਂ ਨੇ ਕਿ ਉਹ ਬੱਸਾਂ ਦਾ ਕੀ ਹਿਸਾਬ ਕਿਤਾਬ ਹੈ, ਕਿੱਦਾਂ ਚੱਲਣਗੀਆਂ, ਉਹਦੀ ਜ਼ਰੂਰ ਜਾਣਕਾਰੀ ਦਿਓ। ਤੇ ਜਿਹੜੇ ਭਰਾ ਬਾਹਰੋਂ ਆਏ ਨੇ ਇਹ ਆਪਣੇ ਆਪਣੇ ਲੋਕਲ ਵੀ ਉੱਥੇ ਮਤਲਬ ਸੰਗਤਾਂ ਨੂੰ ਕਹਿਣ ਕਿ ਆਹ ਵੀਕ ਜਿਹੜਾ ਹੁਣ ਰਹਿੰਦਾ ਕੋਈ ਵੀ ਪਰਿਵਾਰ ਐਸਾ ਬਚਣਾ ਨਹੀਂ ਚਾਹੀਦਾ ਜਿਹੜਾ ਆਪਣੇ ਰਿਲੇਟਿਵ ਨੂੰ ਇੱਥੇ ਫੋਨ ਨਾ ਕਰੇ ਕਿ ਤੁਸੀਂ ਜਾ ਕੇ ਪਾਰਟੀਸਪੇਟ ਕਰੋ। ਸੋ ਇਹ ਤੁਸੀਂ ਬੱਸਾਂ ਦੀ ਜਾਣਕਾਰੀ ਜ਼ਰੂਰ ਦੇਣੀ ਜੀ, ਇੱਕ ਸਿੰਘਾਂ ਨੇ ਮਤਲਬ ਜਿੱਥੇ ਇੰਨਾ ਆਪਣਾ ਇਹ ਪੂਰੀ ਐਫਰਟ ਲਾ ਕੇ ਪਹੁੰਚੇ ਨੇ ਸਾਰਾ ਕੁਛ ਛੱਡ ਕੇ, ਜ਼ਰੂਰ ਆਪਣੇ ਲੋਕਲ ਵੀ ਉੱਥੇ ਬੇਨਤੀ ਕਰਨ ਕਿ ਸਾਰੇ ਪਰਿਵਾਰ ਜਿਹੜੇ ਆ ਉਹ ਆਪਣੇ ਆਪਣੇ ਮਤਲਬ ਇੱਥੇ ਜਿਹੜੇ ਟੋਰਾਂਟੋ ਵਸਿੰਦੇ ਨੇ ਉਹਨਾਂ ਨੂੰ ਫੋਨ ਕਰਨ ਕਿ ਤੁਸੀਂ ਪਾਰਟੀਸਪੇਟ ਕਰੋ, ਤੇ ਅਸੀਂ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਾਓ। ਇਹ ਪੰਥ ਦਾ ਕੰਮ ਹੈ, ਕਿਸੇ ਦਾ ਪਰਸਨਲ ਕੰਮ ਨਹੀਂ ਹੈ, ਤੇ ਪੰਥ ਨੂੰ ਪੰਥ ਦਾ ਜੇ ਝੰਡਾ ਉੱਚਾ ਹੁੰਦਾ ਤੇ ਹਰ ਇੱਕ ਦਾ ਸਰਗਰਮਣਾ ਉੱਚਾ ਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨਵਾਦ ਜੀ ਕਾਲ ਕਰਨ ਦੇ ਲਈ। ਸੋ ਜਿੱਥੇ ਤੱਕ ਇਹਨਾਂ ਨੇ ਬੱਸਾਂ ਦੀ ਗੱਲਬਾਤ ਕੀਤੀ ਹੈ ਵੀ ਰਾਈਡ ਚਾਹੀਦੀਆਂ ਨੇ ਬਜ਼ੁਰਗਾਂ ਨੂੰ ਜਾਂ ਸਟੂਡੈਂਟਸ ਨੂੰ, ਅਤੇ ਦੱਸ ਦੇਣਾ ਚਾਹੁੰਦੇ ਹਾਂ ਜੀ ਬੱਸਾਂ ਤਕਰੀਬਨ ਜਿਹੜੀ ਸਾਡੇ ਕੋਲ ਜਾਣਕਾਰੀ ਆ ਉਹ ਹਰ ਲਗਭਗ ਹਰ ਗੁਰਦੁਆਰਾ ਸਾਹਿਬ ਤੋਂ ਜਿਹੜੀਆਂ ਬੱਸਾਂ ਨੇ ਉਹ ਤੁਰਨੀਆਂ ਨੇ, ਸੋ ਉਸ ਦੇ ਬਾਬਤ ਵੀ ਜਿਹੜਾ ਆ ਤੁਸੀਂ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ 437-423-2629 ਦੇ ਉੱਤੇ ਕਾਲ ਕਰਕੇ ਬੱਸਾਂ ਦੀ ਜਾਣਕਾਰੀ ਲੈ ਸਕਦੇ ਹੋ। ਦੁਬਾਰੇ ਮੈਂ ਫਿਰ ਨੰਬਰ ਨੋਟ ਕਰ ਲਓ ਜੀ 437-423-2629 ਜਾਂ 437-423-2666 ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜੀ ਆ ਬੱਸਾਂ ਦੀ ਜਾਣਕਾਰੀ ਲੈ ਸਕਦੇ ਹੋ। ਬੱਸਾਂ ਆਲਮੋਸਟ ਹਰ ਇੱਕ ਗੁਰਦੁਆਰੇ ਤੋਂ ਸਵੇਰੇ 9 ਵਜੇ ਤੋਂ ਚੱਲਣੀਆਂ ਸ਼ੁਰੂ ਹੋਣਗੀਆਂ, ਅਤੇ ਰਿਪੀਟਡਲੀ ਇੱਕ ਬੱਸ ਚੱਲ ਜੇ ਕਰੂਗੀ ਦੂਸਰੀ ਆ ਜੇ ਕਰੂਗੀ, ਰਿਪੀਟਡਲੀ ਸਾਰਾ ਦਿਨ ਜਿਹੜੀਆਂ ਨੇ ਉੱਥੋਂ ਬੱਸਾਂ ਜਿਹੜੀਆਂ ਨੇ ਚੱਲਣੀਆਂ ਨੇ। ਸੋ ਤੁਸੀਂ ਕਿਸੇ ਵੀ ਬੰਦੇ ਨੂੰ ਵੋਟ ਪਾਉਣ ਲਈ ਰਾਈਡ ਚਾਹੀਦੀ ਆ, ਅਤੇ ਗ੍ਰੇਟਰ ਟੋਰਾਂਟੋ ਏਰੀਆ ਆਪਣਾ ਜਿਹੜਾ ਹੈ ਮਿਸੀਸਾਗਾ ਬਰੈਂਪਟਨ, ਇਸ ਦੇ ਕਿਸੇ ਗੁਰਦੁਆਰਾ ਸਾਹਿਬ ਚੱਲ ਜਾਓ, ਉੱਥੋਂ ਬੱਸਾਂ ਜਿਹੜੀਆਂ ਨੇ ਅਵੇਲੇਬਲ ਹੋਣਗੀਆਂ। ਜੀ
ਜੀ ਬਿਲਕੁਲ ਭਾਅ ਜੀ, ਮੈਂ ਥੋੜ੍ਹੀ ਜਿਹੀ ਜਾਣਕਾਰੀ ਹੋਰ ਵੀ ਦੇ ਦੇਵਾਂ। ਜਦੋਂ UK ਦੀ ਧਰਤੀ ਦੇ ਉੱਤੇ ਰੈਫਰੈਂਡਮ ਹੋਇਆ ਨਾ, ਜਿਹੜੇ 600 ਜਸਟਿਸ ਆ ਉਹਨਾਂ ਨੇ ਤਾਂ ਆਪਣਾ ਪ੍ਰਬੰਧ ਕੀਤਾ ਹੋਇਆ ਸੀ, ਗੁਰੂ ਘਰਾਂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਸੀ ਵੀ ਅਸੀਂ ਬੱਸਾਂ ਦੇਵਾਂਗੇ। ਉੱਥੇ ਨਾਲ ਦੀ ਨਾਲ ਜਿਹੜੇ ਲੋਕਲ ਵੀਰ ਨੇ ਜਿਨ੍ਹਾਂ ਕੋਲ ਬੱਸਾਂ ਸੀ, ਜਿਨ੍ਹਾਂ ਦੇ ਕੋਲ ਕਾਰਾਂ ਸੀ, 7-ਸੀਟਰ ਸੀ, ਕੋਈ 9-ਸੀਟਰ ਸੀ, ਕੋਈ 12-ਸੀਟਰ ਸੀ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਚੱਕ ਲਈ ਸੀ ਵੀ ਕੌਮ ਦਾ ਕੰਮ ਆ, ਮੈਂ ਇੰਨੇ ਗੇੜੇ ਜਿਹੜੇ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰੂ ਘਰ ਦੇ ਵਿੱਚੋਂ ਸੰਗਤ ਹੀ ਜਿਹੜੀ ਆ ਉਸ ਜਿਹੜੀ ਆ ਜਗ੍ਹਾ 'ਤੇ ਪਹੁੰਚਾਉਣੀ ਆ। ਇਹ ਇਕੱਲਾ UK ਦੀ ਧਰਤੀ 'ਚ ਨਹੀਂ ਹੋਇਆ, ਜਿੱਥੇ ਜਿੱਥੇ ਵੀ ਰੈਫਰੈਂਡਮ ਹੋਇਆ ਉੱਥੇ ਆਪਣੇ ਆਪ ਪਹਿਲਾਂ ਆਪਾਂ ਨੂੰ ਘਰਾਂ 'ਚੋਂ ਨਿਕਲਣਾ ਪੈਣਾ, ਆਪਣੇ ਲਈ ਜ਼ਿੰਮੇਵਾਰੀ ਚੱਕਣੀ ਪੈਣੀ ਆ। ਜੇ ਮੈਂ ਜ਼ਿੰਮੇਵਾਰੀ ਚੱਕੂੰਗਾ ਤਾਂ ਹੀ ਮੈਂ 2-4 ਬੰਦਿਆਂ ਨੂੰ ਜਾਂ 5 ਨੂੰ ਜਾਂ 15 ਨੂੰ ਲੈ ਕੇ ਆਊਂਗਾ ਵੀ ਭਾਈ ਉੱਥੇ ਆਜ਼ਾਦੀ ਦੀਆਂ ਵੋਟਾਂ ਪੈਣੀਆਂ ਨੇ। ਇਕੱਲਾ 6 ਫੁੱਟ ਜਸਟਿਸ ਦਾ ਕੰਮ ਨਹੀਂ ਹੈਗਾ ਕੋਈ ਵੀ, ਨਾ ਇੱਥੇ ਕੋਈ ਭਾਈ ਨਿੱਜਰ ਦਾ ਕੰਮ ਆ, ਇਹ ਕੌਮ ਦਾ ਕੰਮ ਆ। ਕੌਮ ਨੇ ਜਿਹੜਾ ਆ ਇਹ ਆਪਣੇ ਪ੍ਰਤੀ ਵੀ ਆਪਣਾ ਜਿਹੜਾ ਫਰਜ਼ ਨਿਭਾਉਣਾ, ਜਿੱਥੇ ਕੋਈ ਦੂਰੋਂ ਆਇਆ ਕੋਈ ਨੇੜਿਓਂ ਆਇਆ ਇਹ ਕੋਈ ਗੱਲ ਨਹੀਂ ਜੀ, ਇਹ ਕੌਮ ਦਾ ਕੰਮ ਆ, ਜਿੱਥੇ ਮਰਜ਼ੀ ਜਾਣਾ ਪਵੇ ਉੱਥੇ ਜਾਵਾਂਗੇ। ਪਰ ਆਪਣੀਆਂ ਜ਼ਿੰਮੇਵਾਰੀਆਂ ਵੀ ਚੱਕਣੀਆਂ ਵੀ ਪਰਿਵਾਰ ਜਾਣਦੇ ਹੁੰਦੇ ਆ ਵੀ ਭਾਈ 10 ਜਾਂ 15 ਬੰਦੇ ਉਹਨਾਂ ਨੂੰ ਲੈ ਕੇ ਆਇਆ ਕਰੋ ਘਰੋਂ ਵੀ ਭਾਈ ਉਦਣ ਨੂੰ ਵੋਟਾਂ ਪੈਣੀਆਂ ਨੇ ਤੇ ਤੁਸੀਂ ਜਾ ਕੇ ਵੋਟ ਪਾ ਕੇ ਆਉਣੀਆਂ। ਜਿੱਥੇ ਜਿੱਥੇ ਵੀ ਕੋਈ ਆਪਣਾ ਹੱਥ ਪੈਂਦਾ ਜਾਂ ਮਦਦ ਪਹੁੰਚਦੀ ਆ ਨਾ ਵੀ ਹਾਂ ਸਾਡੀ ਮੰਨਦੇ ਆ, ਮੇਰੇ ਯਾਰ ਬੇਲੀ ਆ ਜਾਂ ਸਾਡੇ ਭੈਣਾਂ ਆ, ਸਾਡੀਆਂ ਭੈਣਾਂ ਵੀ ਕਾਫੀ ਗਰੁੱਪ ਬਣਿਆ ਹੁੰਦਾ, ਗੱਪਾਂ ਛੱਪਾਂ ਜਿਹੜੀਆਂ ਨੇ ਉਹ ਪਰਿਵਾਰ ਤੌਰ ਤੇ ਵੀ ਚੱਲਦੀਆਂ ਹੁੰਦੀਆਂ, ਉਹਨਾਂ ਗਰੁੱਪਾਂ ਦੇ ਵਿੱਚ ਪਾ ਲਿਆ ਕਰੋ ਵੀ 18 ਤਰੀਕ ਨੂੰ ਜਿਹੜੀਆਂ ਰੈਫਰੈਂਡਮ ਦੀਆਂ ਵੋਟਿੰਗ ਹੋਣੀਆਂ ਨੇ, ਭੈਣੋਂ ਆਓ ਚੱਲੀਏ ਆਪਾਂ ਨਾਲੇ ਦੇਖ ਕੇ ਆਈਏ ਵੀ ਉੱਥੇ ਕਿੱਦਾਂ ਦਾ ਮਾਹੌਲ ਆ, ਕਿ ਕੌਮ ਜਿਹੜੀ ਆ ਚੜ੍ਹਦੀ ਕਲਾ ਵੱਲੋਂ ਜਿਹੜੀ ਆ ਉਹ ਕੂਚ ਕਰ ਰਹੀ ਆ, ਅਤੇ ਆਪਾਂ ਜਿਹੜਾ ਆਪਣਾ ਫਰਜ਼ ਸਮਝੀਏ, ਆਪਣੀਆਂ ਜ਼ਿੰਮੇਵਾਰੀਆਂ ਵੀ ਚੱਕਣੀਆਂ, ਕੱਲਾ ਇਹਨਾਂ 'ਤੇ ਨਹੀਂ ਛੱਡਣਾ, ਸਾਡੇ 'ਤੇ ਨਹੀਂ ਛੱਡਣਾ ਵੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਵੀ ਸਮਝ ਕੇ ਜਿਹੜਾ ਉਹ ਜ਼ਿੰਮੇਵਾਰੀਆਂ ਲਾ ਲੈਣੀਆਂ ਉਦਣ 18 ਨੂੰ ਵੀ ਭਾਈ ਮੈਂ ਇਸ ਗੁਰਦੁਆਰੇ ਖੜ੍ਹਨਾ, ਮੈਂ ਇੱਥੇ ਜਿਹੜਾ ਆ ਕੋਈ ਕੰਮ ਤੋਂ ਆਉਂਦਾ ਵੀ ਮੈਂ ਇੱਥੇ ਖੜ੍ਹਨਾ ਆ, ਆਹ ਪਲਾਜ਼ੇ 'ਤੇ ਖੜ੍ਹ ਕੇ ਵੀ ਮੈਂ ਇੰਨੇ ਗੇੜੇ ਮਾਰ ਦੇਣੇ ਆ, ਲੈ ਜਾਣੇ ਜਿੰਨੇ ਵੀਰ ਭਾਈ ਪੰਜਾਬ ਤੋਂ ਆਏ ਨੇ ਅਤੇ ਵੋਟਾਂ ਪਾਉਣੀਆਂ ਨੇ। ਜੀ ਜੱਗਾ ਭਾਅ ਜੀ।
ਜੀ ਬਿਲਕੁਲ ਜੀ, ਸੋ ਬੱਸਾਂ ਦੇ ਲਈ ਦੁਬਾਰੇ ਫਿਰ 437-423-2669 ਜਾਂ 437-423-2666 'ਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਕਾਲ ਕਰਕੇ ਇਹਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਅਤੇ ਇਹਦੇ ਨਾਲ ਨਾਲ ਆਪਾਂ 2-4 ਖਬਰਾਂ ਜਿਹੜੀਆਂ ਨੇ ਹੋਰ ਵੀ ਮੈਂ ਡਿਸਕਸ ਕਰਨੀ ਚਾਹੁੰਦਾ ਤੁਹਾਡੇ ਨਾਲ। ਉਹਦੇ 'ਚ ਇੱਕ ਜਿਹੜੀ ਖਬਰ ਆ ਆਪਣੇ ਪੰਜਾਬ ਪਾਕਿਸਤਾਨ ਭਾਰਤੀ ਪੰਜਾਬ ਜਿਹੜੇ ਇਸ ਰੀਜਨ ਦੀ ਆ ਉਸ ਦੇ ਵਿੱਚ ਇੱਕ ਤਾਂ ਖਬਰ ਇਹ ਆ ਵੀ ਭਾਰਤ ਅਤੇ ਚਾਈਨਾ ਦੀਆਂ ਫੌਜਾਂ ਜਿਹੜੀਆਂ ਕਿ ਪਹਿਲਾਂ ਛਤਰੋ ਛਤਰੀ ਹੋਈਆਂ ਸੀਗੀਆਂ ਲੱਦਾਖ ਦੇ ਬਾਰਡਰ ਦੇ ਉੱਤੇ, ਅਤੇ ਹੁਣ ਉਹਨਾਂ ਨੇ ਜਿਹੜਾ ਪਿੱਛੇ ਹਟ ਗਈਆਂ ਨੇ ਜੀ ਉਹ, ਅਤੇ ਉਹਨਾਂ ਨੇ ਕਿਹਾ ਜੀ ਅਸੀਂ ਪਿੱਛੇ ਹਟਣ ਲੱਗੇ ਹਾਂ, ਅਤੇ ਭਾਰਤ ਕਹਿੰਦਾ ਪਿਆ ਜੀ ਸਾਨੂੰ ਪਿੱਛੇ ਤਾਂ ਹਟ ਗਿਆ, ਸਾਨੂੰ ਯਕੀਨ ਜਿਹਾ ਨਹੀਂ ਆਉਂਦਾ ਵੀ ਇਹ ਪਿੱਛੇ ਹਟਣਗੇ ਕਿ ਨਹੀਂ ਹਟਣਗੇ, ਦੁਬਾਰੇ ਫੇਰ ਨਾ ਜਾਣਗੇ। ਭਾਰਤ ਦੀ ਕਹਿੰਦਾ ਵੀ ਇੱਕ ਪ੍ਰੋਬਲਮ ਰਹੀ ਆ ਵੀ ਪਾਕਿਸਤਾਨ ਦੇ ਉੱਤੇ ਜਦੋਂ ਪਾਕਿਸਤਾਨ ਦੀ ਗੱਲ ਚੱਲਦੀ ਹੈ ਤਾਂ ਸਾਨੂੰ ਪਤਾ ਵੀ ਪਾਕਿਸਤਾਨ ਨੇ ਕਿਸ ਵੇਲੇ ਕੀ ਐਕਸ਼ਨ ਕਰਨਾ ਕੀ ਰਿਐਕਸ਼ਨ ਕਰਨਾ, ਕਹਿੰਦਾ ਚੀਨੀਆਂ ਦਾ ਪਤਾ ਜਾ ਨਹੀਂ ਲੱਗਦਾ, ਕਹਿ ਕੇ ਚੱਲ ਜਾਂਦੇ ਅਸੀਂ ਪਿੱਛੇ ਚਲੇ ਰਾਤ ਨੂੰ, ਕਹਿੰਦਾ ਫੇਰ ਆ ਕੇ ਟੈਂਟ 'ਚ ਕੱਢ ਲੈਂਦੇ
ਹਾਂ, ਫਿਰ ਆ ਕੇ ਥੱਪੜ ਮਾਰ ਜਾਂਦੇ,
ਹਾਂ ਫਿਰ ਥੱਪੜ ਥੱਪੜੀ ਹੋ ਜਾਂਦੇ, ਬੱਟੇ ਮਾਰਦੇ ਨੇ ਜੀ ਅੱਜ ਕੱਲ੍ਹ ਤਾਂ ਬੱਟੇ ਰੱਖੇ ਹੋਏ ਨੇ ਉਹਨਾਂ ਨੇ, ਇੱਟਾਂ ਬੱਟੇ ਚੱਲਦੀਆਂ, ਦੂਜੀ ਬੰਦੂਕ ਬਦਾਖ ਦੀ ਗੋਲੀ ਨਹੀਂ ਚਲਾਉਂਦੇ, ਉਹਨਾਂ ਨੇ ਸੰਧੀ ਕੀਤੀ ਹੋਈ ਆ, ਇਹ ਦੁਨੀਆਂ ਦੀ ਪਹਿਲੀ ਸੰਧੀ ਆ ਜਿਨ੍ਹਾਂ ਨੇ ਕਿਹਾ ਵੀ ਲੜਨਾ ਤਾਂ ਹੈ ਲੜੀ ਚੱਲੋ ਬੱਟਿਆਂ ਨਾਲ ਲੜਨਾ।
ਭਾਜੀ ਜਿੱਥੇ ਜਿੱਥੇ ਬੱਟਿਆਂ ਨਾਲ ਸਰਦਾ ਹੋਵੇ ਥੱਪੜਾਂ ਨਾਲ ਸਰਦਾ ਹੋਵੇ ਉੱਥੇ ਇਹ ਚੀਜ਼ਾਂ ਚਲਾਉਣ ਦੀ ਨਹੀਂ ਲੋੜ।
ਅੱਛਾ ਜੀ ਹਰਦੀਪ ਭਾਜੀ,
ਇਹ ਦੇਖੋ ਇਹ ਬੜਾ ਉਹ ਜਿਹੜਾ ਬੋਦੀ ਵਾਲਾ ਆ ਇਹ ਬੜਾ ਸ਼ੈਤਾਨ ਆ, ਉਹ ਕਦੇ ਵੀ ਇੱਦਾਂ ਦਾ ਪੰਗਾ ਨਹੀਂ ਲੈਣਾ ਚਾਹੁੰਦਾ।
ਅੱਛਾ ਪੰਗੇ ਦੀ ਤੁਸੀਂ ਗੱਲ ਕੀਤੀ, ਸੋਰੀ, ਵੈਸੇ ਜਦੋਂ ਪਾਕਿਸਤਾਨ ਦੀ ਗੱਲ ਚੱਲਦੀ ਉਦੋਂ ਤਾਂ ਆਪਾਂ ਬਹੁਤ ਦੇਖਿਆ ਫਿਲਮੀ ਬਾਲੀਵੁੱਡ ਵਾਲੇ ਵੀ ਲਲਕਾਰੇ ਮਾਰ ਦਿੰਦੇ ਪਾਕਿਸਤਾਨ ਨੂੰ, ਚੀਕ ਦੇਣਗੇ
ਜਾ ਕੇ 5-10-15 ਜਾਣੇ ਚੱਕਿਆਂ ਦਾ
ਬਾਲੀਵੁੱਡ ਦਾ ਐਕਟਰ ਵੀ ਜਾ ਕੇ ਲਲਕਾਰਾ ਮਾਰਿਆ ਨੇ, ਐਸੇ ਕਰ ਦੇਂਗੇ। ਮੋਦੀ ਵੀ ਕਹਿੰਦਾ ਵੀ 56 ਇੰਚ ਕਾ ਸੀਨਾ ਸਟ੍ਰਾਈਕ ਕਰ ਦੇਂਗੇ, ਅੰਦਰ ਘੁਸ ਜਾਏਂਗੇ, ਵੜ ਜਾਏਂਗੇ। ਚੀਨ ਬਾਰੇ ਕੋਈ ਵੀ ਨਹੀਂ ਬੋਲਦਾ, ਨਾ ਮੋਦੀ ਬੋਲੇ, ਨਾ ਸ਼ਾਹ ਬੋਲੇ, ਨਾ ਕੋਈ ਬਾਲੀਵੁੱਡ ਵਾਲਾ ਬੋਲੇ। ਇਹ ਕੀ ਚੱਕਰ ਆ?
ਕਿਉਂਕਿ ਇਹਦੇ ਵਿੱਚ ਤੁਸੀਂ ਦੇਖਦੇ ਜਦੋਂ ਇੰਟਰਨੈਸ਼ਨਲ ਪੱਧਰ 'ਤੇ ਆਪਾਂ ਦੇਖਦੇ ਹਾਂ ਵੀ ਇੰਗਲੈਂਡ ਵਾਲਿਆਂ ਨੇ ਵੀ ਹਿੰਦੁਸਤਾਨ ਨੂੰ, ਭਾਰਤ ਨੂੰ ਉਂਗਲ ਲਾਈ, ਅਤੇ ਯੂ ਐੱਸ ਏ ਵਾਲਿਆਂ ਨੇ ਵੀ। ਉਹ ਇੱਕ ਬਿੱਲੀ ਵਾਂਗੂ ਜਿਹੜਾ ਬੋਦੀ ਵਾਲਾ ਨਾ, ਉਹ ਸਕੀਮ 'ਤੇ ਰਹਿੰਦਾ ਵੀ ਮੈਂ ਕਦੋਂ ਸ਼ਿਕਾਰ ਖੇਡਾਂ। ਜਿੱਦਾਂ ਉਹਨੇ ਸਾਡੇ ਨਾਲ 1947 ਤੋਂ ਲੈ ਕੇ ਅੱਜ ਤੱਕ ਚਲਾਕੀਆਂ ਕਰਕੇ ਸਾਨੂੰ ਬੋਕਲ 'ਚ ਲੈ ਕੇ ਮਾਰਿਆ, ਉਹ ਇੱਦਾਂ ਚਾਹੁੰਦਾ ਵੀ ਸ਼ਾਇਦ ਚੀਨਿਆਂ ਨੂੰ ਵੀ ਅਸੀਂ ਚੈਨੀਸ ਨੂੰ ਵੀ ਇੱਦਾਂ ਕਰੀਏ। ਪਰ ਉਹਨੂੰ ਇਹ ਪਤਾ ਆ ਵੀ ਇਹ ਹੁਣ ਸਿੱਖ ਕਿਤੇ ਬਗਾਵਤ ਦੁਆਰਾ ਨਾ ਕਰ ਦੇਣ ਫੌਜਾਂ ਦੇ ਵਿੱਚੋਂ, ਕਿ ਚੈਨਾ ਦੇ ਨਾਲੇ ਰਲ ਕੇ ਕਿਤੇ ਆਪਣਾ ਰਾਜ ਭਾ ਕੇ ਨਾ ਸਥਾਪਿਤ ਕਰ ਲੈਣ। ਉਹ ਬੜੀ ਕੁਠਲ ਨੀਤੀ ਦੇ ਨਾਲ ਚੱਲਦਾ।
ਅਗਰ ਚੀਨਿਆਂ ਨੇ ਵੀ, ਮੈਂ ਪਿੱਛੇ ਜੇ ਸੁਣਿਆ ਕਹਿੰਦੇ ਉਹਨਾਂ ਨੇ ਪੰਜਾਬੀ ਗੀਤ ਲਾਏ ਹੋਏ ਸੀ ਲਦਾਖ ਦੇ ਵਿੱਚ, ਉਹ ਕੀ ਕਾਰਨ ਸੀ?
ਢਾਡੀ ਲਾਏ ਹੋਏ ਸੀ,
ਢਾਡੀ
ਲਾਏ ਸੀ, ਪੰਜਾਬੀ ਗੀਤ ਨਹੀਂ ਸੀ ਲਾਏ, ਢਾਡੀ ਲਾਏ ਹੋਏ ਸੀ, 12 ਲਾਈਆਂ ਹੋਈਆਂ ਸੀ ਉਹਨਾਂ ਨੇ ਜੀ, ਉਹਨਾਂ ਨੇ ਬੜੀ ਚੜ੍ਹਦੀ ਕਲਾ 12 ਚੱਡੀਆਂ ਹੋਈਆਂ ਸੀ ਬਈ, ਇਸ਼ਾਰੇ ਹੁੰਦੇ ਆ ਬਾਜੀ।
ਅੱਜ ਵੈਸੇ ਮੈਂ ਪੜ੍ਹਦਾ ਵੀ ਸੀਗਾ, ਉਹ ਚ ਕਹਿੰਦੇ ਸੀਗੇ ਵੀ ਜਿਹੜੀ ਲੇਹ ਲਦਾਖ ਵਾਲਾ ਪਾਰਟ ਆ, ਉਧਰੋਂ ਉਹਨਾਂ ਨੇ ਫੌਜਾਂ ਜਿਹੜੀਆਂ ਨੇ ਭਾਰਤ ਨੇ ਸਮਾਨ ਸਮੂਨ ਸਾਜੋ ਸਮਾਨ ਇਕੱਠਾ ਕਰਕੇ ਉਹ ਹੁਣ ਅਰੁਣਾਚਲ ਪ੍ਰਦੇਸ਼ ਵਾਲੇ ਪਾਸੇ ਲੈ ਕੇ ਚੱਲੇ ਆ। ਉਹ ਕਹਿੰਦੇ ਜੀ ਹੁਣ ਇੱਥੋਂ ਕੰਮ ਜਿਹਾ ਠੰਡਾ ਹੋ ਗਿਆ ਲੱਗਦਾ, ਉੱਧਰਲੇ ਪਾਸੇ ਗਰਮ ਹੋ ਗਿਆ। ਮੈਨੂੰ ਤਾਂ ਲੱਗਦਾ ਚੀਨੀਆਂ ਨੇ ਇਹਨਾਂ ਦੀ ਹੋਈਆਂ ਕੁੱਤੇ ਭਜਾਈ ਕਰਾਈ ਹੋਈ ਆ ਵੀ ਕਦੇ ਇੱਧਰਲੇ ਪਾਸੇ ਲਦਾਖ ਵਾਲੇ ਪਾਸੇ ਲੈ ਜਾਣਾ, ਕਦੇ ਉਹ ਉੱਧਰਲੇ ਪਾਸੇ ਅਰੁਣਾਚਲ ਪ੍ਰਦੇਸ਼ ਵਾਲੇ ਪਾਸੇ ਸਮਾਨ ਧੋਈ ਜਾਂਦੇ ਆ। ਇਹ 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 ਕੀ ਕੁਟਨੀਤੀ ਆ?
ਇਹ ਜੀ ਲਦਾਖ ਦੇ ਵਿੱਚ ਪਹਿਲਾਂ ਸਿੱਖਾਂ ਦਾ ਹੀ ਰਾਜ ਸੀਗਾ, ਆਪਾਂ ਰਾਤ ਵੀ ਗੱਲ ਕਰ ਰਹੇ ਸੀ, ਇਹ ਹੋਣਾ ਵੀ ਸਿੱਖਾਂ ਦਾ ਇੱਕ ਦਿਨ, ਉਹ ਜਿਹੜਾ ਉੱਥੇ ਸਾਡਾ ਕਬਜ਼ਾ ਹੋਣਾ, ਇਹ ਜਿਹੜਾ ਸਮਾਂ ਆ ਨਾ, ਇਹ ਸੱਚੇ ਪਾਤਸ਼ਾਹ ਜੀ ਦੀ ਕਲਾ ਤਾਂ ਵਰਤ ਰਹੀ ਆ ਜੱਗਾ ਸਿੰਘ ਜੀ, ਅਤੇ ਆਪਾਂ ਨੂੰ ਇਹ ਆਉਣ ਵਾਲਾ ਸਮਾਂ ਸਿੱਖਾਂ ਦਾ ਹੀ ਹੋਣਾ, ਅਤੇ ਤਦੇ ਅਸੀਂ ਵਾਰ ਵਾਰ
ਆਉਣ ਵਾਲੀ 21ਵੀਂ ਜਿਹੜੀ ਸਦੀ ਆ ਉਹ ਤਾਂ ਭਾਰਤ ਦੀ ਆ, ਤੁਸੀਂ ਕਿਵੇਂ ਆਪਣੇ ਨੌ ਕਰਾਉਣ ਲੱਗੇ ਹੋ?
ਦੇਖ ਲੈਣ ਉਹ ਕਿਤੇ ਸਿੱਖਾਂ ਦੇ ਹੋਣੇ।
ਉਹ ਤਾਂ ਤੁਹਾਨੂੰ ਅੱਜ ਬਾਬਾ ਜੈਕ ਜਿਹੜੀਆਂ ਨੇ ਨਾ, ਤੁਸੀਂ ਜਦੋਂ ਪੋਲੀਟਿਕਸ ਪੰਜਾਬ ਦੇਖਦੇ ਹੋ ਤੇ ਉੱਥੇ ਪਤਾ ਲੱਗਦਾ ਵੀ ਸਮਾਂ ਕਿਹਨਾਂ ਦਾ ਆਉਣ ਵਾਲਾ। ਇਹ ਚ ਕੋਈ ਨੀ ਹੈਗਾ ਵੀ ਕਿਸੇ ਦਾ ਕੋਈ ਪਰਮਾਨੈਂਟ ਮਿੱਤਰ ਆ ਜਾਂ ਕੋਈ ਢਾਡੀ ਵਾਰਾਂ ਦੇ ਇਸ਼ਾਰੇ ਹੁੰਦੇ ਨੇ, ਕੋਈ ਵੀ ਬੰਦਾ ਮੂੰਹ ਨਾ ਕਹਿ ਕੇ ਨੀ ਜਿਹੜਾ ਉਹ ਦੱਸ ਦਿੰਦਾ ਹੁੰਦਾ, ਕਈ ਵੇਲੇ ਇਸ਼ਾਰੇ ਹੁੰਦੇ ਨੇ। ਇਹ ਤਾਂ ਹੁਣ ਤੁਸੀਂ ਦੇਖਣਾ ਵੀ ਭਾਈ ਆਪਾਂ ਜਿਹੜਾ,
ਹਾਂ ਇਹਦੇ ਨਾਲ ਨਾਲ ਮੈਂ ਇੱਕ ਹੋਰ ਕਰਾਂ ਵੀ ਕੱਲ ਅਮਰੀਕਾ ਨੇ ਵੀ ਪਾਕਿਸਤਾਨ ਨੂੰ $500 billion $500 million ਦਿਆ, ਜਿਹੜੇ ਪਾਕਿਸਤਾਨ ਕੋਲ 75 ਦੇ ਕਰੀਬ ਜਿਹੜੇ F-16 ਜਹਾਜ਼ ਨੇ, ਉਹਨਾਂ ਨੇ ਕਿਹਾ ਜੀ ਟੈਰ ਟੂਰ ਚੱਕੇ ਚੁੱਕੇ ਚੇਂਜ ਕਰੋ, ਇਹਨਾਂ ਨੂੰ ਪਾਲਿਸ਼ ਪੁਲਿਸ਼ ਕਰੋ, ਇਹਨਾਂ ਨੂੰ ਧੋ, ਸਾਰਾ ਕੁਛ ਉਹਨਾਂ ਨੂੰ ਠੀਕ ਠੂਕ ਕਰਨ ਵਾਸਤੇ ਅਮਰੀਕਾ ਨੇ $500 million ਜਿਹੜਾ ਉਹ ਦੇ ਦਿੱਤਾ ਪਾਕਿਸਤਾਨ ਨੂੰ। ਸੋ ਭਾਰਤ ਵੀ ਵਿਚਾਰਾ ਇਹਦੇ ਤੋਂ ਖਫਾ ਹੋਇਆ ਵੀ ਤੁਸੀਂ ਉਹਨੂੰ ਕਿਉਂ ਦਿੱਤਾ, ਤੇ ਤੁਹਾਨੂੰ ਨੀ ਲੱਗਦਾ ਵੀ ਅਮਰੀਕਾ ਜਿਹੜਾ ਸਰਪੰਚ ਆ ਉਹਨੇ ਵੀ ਆਪਣੀ ਸਰਪੰਚੀ ਕਾਇਮ ਰੱਖਣ ਵਾਸਤੇ ਦੋਨੇ ਪਾਸੇ ਉਹ ਜਿਹੜਾ ਹੱਥ ਖੁੱਲ੍ਹਾ ਜਿਹਾ ਰੱਖਦਾ ਵੀ ਤੂੰ ਵੀ ਚੱਕ ਦੇ, ਤੂੰ ਵੀ ਚੱਕ ਦੇ?
ਨਹੀਂ ਕਾਰਨ, ਚਲੋ ਭਾਜੀ ਪਹਿਲਾਂ ਜਵਾਬ ਦੇ ਦਿੰਦੇ, ਮੈਂ ਬਾਅਦ ਚ ਆ ਜਾਣਾ।
ਕਿਉਂਕਿ ਕਾਰਨ ਹਮੇਸ਼ਾ ਹੀ ਅਮਰੀਕਾ ਨੂੰ ਪਤਾ ਵੀ ਇਹ ਜੋ ਕੁਛ ਵੀ ਕਰਦੇ ਆ ਤੇ ਇਹ ਐਂਡ ਤਾਂ ਹੋਣਾ ਹੀ ਇਹਨਾਂ ਦਾ, ਇਹ ਕਿਸੇ ਵੀ ਤਰੀਕੇ ਇਹ ਜਦੋਂ ਹਰ ਥਾਂ ਹੀ ਉੱਥੇ ਵਾਲੇ ਜਿਹੜਾ ਹਿੰਦੂ ਸੋਚ ਆ ਉਹ ਚਲਾਕੀ ਕਰਦੀ ਆ, ਤੇ ਬਾਹਰਲੇ ਸਿੱਖਾਂ ਦੇ ਉਹਨੇ ਜੋ ਕੁਛ ਬਾਹਰਲੇ ਸਿੱਖਾਂ ਲਈ ਕੀਤਾ ਜਾਂ ਬਾਹਰਲੀਆਂ ਕੰਟਰੀਆਂ ਲਈ ਕਰ ਰਹੇ ਆ, ਤੇ ਜਿਹੜਾ ਅਮਰੀਕਾ ਪਾਕਿਸਤਾਨ ਨੂੰ ਪੈਸੇ ਦੇ ਰਿਹਾ ਉਹਨਾਂ ਨੇ ਜਿੱਦਾਂ ਪਿੱਛੇ ਜੇ ਆਪਣੇ ਤੋਪ ਵੀ ਉੱਧਰ ਨੂੰ ਛੱਡੀ ਸੀਗੀ
ਮਿਜ਼ਾਇਲ,
ਤੇ
ਆਪਣੇ ਆਪ ਚੱਲੀ ਸੀ
ਉਹ ਕਹਿੰਦੇ ਜੀ ਆਪਣੇ ਆਪ ਚੱਲੀ, ਪਰ ਉਹ ਇੱਕ ਸੰਕੇਤ ਜਿਹਾ ਉਹਨਾਂ ਨੂੰ ਕੀਤਾ ਬਈ ਡਰਾਉਣ ਵਾਸਤੇ, ਤੇ ਅਮਰੀਕਾ ਨੇ ਸਮਝ ਲਿਆ ਵੀ ਹੁਣ ਜੇ ਕੁਛ ਕਰਨਾ ਪਿਆ ਵੀ ਇੱਧਰੋਂ ਹੁਣ ਕਰਾਂਗੇ, ਵੀ ਉਹ ਨੀ ਚਾਹੁੰਦਾ ਵੀ ਇਹਦੀ ਕੋਈ ਤਾਕਤ ਵਧੇ।
ਤੁਹਾਨੂੰ ਨੀ ਲੱਗਦਾ ਵੀ ਅਮਰੀਕਾ ਨੇ ਜਿਹੜੀ ਇਮਰਾਨ ਖਾਨ ਦੀ ਸਰਕਾਰ ਜਿਹੜਾ ਰੌਲਾ ਪੈਂਦਾ, ਇਮਰਾਨ ਖਾਨ ਦਾ ਵਿਚਾਰਾ ਤਾਂ ਲਾਈਵ ਵੀ ਬੰਦ ਹੋ ਗਿਆ ਯੂਟਿਊਬ ਉਹਦੀ, ਤੇ ਉਹ ਕਹਿੰਦਾ ਸੀ ਅਮਰੀਕਾ ਨੇ ਮੇਰੀ ਜਿਹੜੀ ਆ ਸਰਕਾਰ ਲਾ ਦਿੱਤੀ ਆ, ਤੇ ਤੁਹਾਨੂੰ ਨੀ ਲੱਗਦਾ ਵੀ ਉਹਦਾ $500 million ਜਿਹੜਾ ਮਿਲਿਆ ਆ ਉਹ ਮਤਲਬ ਇੱਕ ਹੁੰਦਾ ਨੀ ਨਜ਼ਰਾਨਾ ਭੇਟ ਕੀਤਾ ਜਾਂਦਾ ਆ ਫੌਜ ਨੂੰ, ਭੇਟ ਕੀਤਾ ਗਿਆ ਵੀ ਵਧੀਆ ਕੰਮ ਕਰਿਆ ਚੱਕੋ 500 ਨਹੀਂ, ਇਸ ਤੋਂ ਪਹਿਲਾਂ ਤਾਂ ਪਾਕਿਸਤਾਨ ਗ੍ਰੇ ਲਿਸਟ 'ਚ ਪਾਇਆ ਹੋਇਆ ਸੀ, ਇੱਧਰੋਂ ਪੈਸਾ ਨਹੀਂ ਆ ਸਕਦਾ, ਉੱਧਰੋਂ ਪੈਸਾ ਨਹੀਂ ਆ ਸਕਦਾ, ਸਰਪੰਚ ਨਹੀਂ ਪਾਇਆ ਹੋਇਆ ਸੀ, ਅਤੇ ਸਰਪੰਚ ਨੇ ਹੁਣ ਜਿੱਥੋਂ, ਕਿਉਂਕਿ ਜਿਹੜੇ ਇੰਸਟੀਟਿਊਸ਼ਨ ਨੇ ਜਾਂ IMF ਹੋ ਗਿਆ ਜਾਂ ਵਰਲਡ ਬੈਂਕ ਹੋ ਗਿਆ, ਬਾਟਮ ਲਾਈਨ ਜਦੋਂ ਦੇਖਦੇ ਹਾਂ ਆਖਿਰਕਾਰ ਤਾਂ ਸਰਪੰਚ ਦੇ ਇਨਫਲੂਐਂਸ ਦੇ ਥੱਲੇ ਹੀ ਹੈ ਨਾ, ਉਹਦੇ ਪ੍ਰਭਾਵ ਦੇ ਥੱਲੇ ਹੀ ਆ, ਭਾਵੇਂ ਯੂਨਾਈਟਿਡ ਨੇਸ਼ਨ ਵੀ ਉਹਦੇ ਪ੍ਰਭਾਵ ਦੇ ਥੱਲੇ ਹੀ ਆ। ਅਤੇ ਜਿੱਥੇ ਦੂਸਰੀਆਂ ਇੰਸਟੀਟਿਊਸ਼ਨਸ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਪਾ ਦਿੱਤਾ, ਵਾਈਟ ਲਿਸਟ 'ਚ ਪਾ ਦਿੱਤਾ, ਇੱਦਾਂ ਦੇ ਰੰਗ ਬਿਰੰਗੇ ਜੇ ਕਰਕੇ, ਉੱਥੇ ਉਹ ਜਿਹੜੀ ਸਾਰੇ ਇੰਸਟੀਟਿਊਸ਼ਨ ਦਾ ਕਰਤਾ ਧਾਤਾ ਸਰਪੰਚ ਹੈ ਅਮਰੀਕਾ, ਉਹਨੇ ਆਪ 500 million ਦਾ ਚੈੱਕ ਕੱਟ ਕੇ ਦੇ ਦਿੱਤਾ। ਇਟ ਮੀਨਸ ਵੀ ਕਿਤੇ ਨਾ ਕਿਤੇ ਜਿਹੜੀ ਪਾਕਿਸਤਾਨ ਦੇ ਵਿੱਚ ਨਵੀਂ ਸਰਕਾਰ ਆ ਉਹ ਵੀ ਇਸ ਗੱਲ ਦੇ ਉੱਤੇ ਤਾਂ ਮੋਹਰ ਲੱਗਦੀ ਹੈ ਕਿ ਨਹੀਂ ਲੱਗਦੀ ਵੀ ਅਮਰੀਕਾ ਦੇ ਕਹਿਣ ਦੇ ਉੱਤੇ ਚੇਂਜ ਹੋਈ ਹੈ ਕਿ ਨਹੀਂ, ਕਿ ਗਲਤ ਫਹਿਮੀ ਆ?
ਉਹ ਤਾਂ ਦੇਖੋ ਮੋਹਰ ਤਾਂ ਲੱਗਦੀ ਆ, ਅਤੇ ਇਮਰਾਨ ਵੀ ਜਿੱਦਾਂ ਬਹੁਤ ਭਾਰਤੀ ਭਾਰਤ ਦੇ ਨਾਲ ਤਾਲਮੇਲ ਕਰਦਾ ਸੀਗਾ, ਤੂੰ ਉਹਦੀ ਥੱਲੇ ਲਾ ਦਿੱਤਾ,
ਉਹ ਭਾਰਤ ਦੀਆਂ ਤਰੀਫਾਂ ਕਰੀ ਜਾਂਦਾ। ਹਾਂ, ਮੈਂ 2-3 ਵਾਰੀ ਦੇਖਿਆ ਉਹਨੇ ਤਰੀਫਾਂ ਭਾਰਤ ਦੀਆਂ ਕੀਤੀਆਂ ਨੇ।
ਉਹ ਤਾਂ ਸਾਡੇ ਵਾਲੇ ਵੀ ਕਰਦੇ ਸੀ ਵੀ ਉਹਨਾਂ ਨੇ ਉੱਥੇ ਜਾ ਕੇ ਗੱਲ ਕੀਤੀ, ਆਪਾਂ ਉਹਨੇ ਜਦੋਂ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਕਿਹਾ, ਪਰ ਕਦੇ ਵੀ ਉਹ ਹੁਣ ਜਿੱਥੇ ਗੱਲ ਹੁੰਦੀ ਆ ਵੀ ਸਿੱਖਾਂ ਦੀ ਕੋਈ ਨਹੀਂ ਗੱਲ ਕਰਦਾ, ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਇੱਥੇ ਹੀ ਨਿਬੜਨੀ ਆ। ਬਾਬਾ ਜੈਕ ਸਿੰਘ, ਜਦੋਂ ਤੁਸੀਂ ਆਪ ਖੜੇ ਹੋ ਹੁਣ ਬਾਕੀ ਮੁਲਕ ਆ ਜਿੱਥੇ ਹੁਣ ਅੱਜ ਬੇਸ਼ੱਕ ਅਮਰੀਕਾ ਸਰਪੰਚ ਜਿਹੜਾ ਆ ਉਹਨੇ 5 million ਦਾ ਦੇ ਦਿੱਤਾ ਹੋਵੇ, ਪਰ ਅੱਜ ਦੁਨੀਆਂ ਦੀਆਂ ਨਿਗਾਹਾਂ ਕਿਤੇ ਨਾ ਕਿਤੇ ਜਿੱਥੇ ਉਹਨਾਂ ਨੇ ਸੈਂਕਸ਼ਨਾਂ ਲਾਈਆਂ ਹੋਈਆਂ ਸੀ ਵੀ ਇਹਨਾਂ ਨੂੰ ਦੇਣਾ ਨੀ, ਇਹਦਾ ਇਹ ਸਾਬਤ ਕਰਦੀਆਂ ਚੀਜ਼ਾਂ ਨਾ ਵੀ ਰਾਜ ਦੀ ਗੱਲ ਕਰਦੇ ਵੀ ਰਾਜ ਭਾਰਤ ਦਾ ਰਹੂਗਾ ਜੀ, ਸਦੀਆਂ ਰਹਿ ਜੂਗਾ ਜੀ, ਆਹ ਹੋਜੂਗਾ, ਇਹ ਤਾਂ ਸਮਾਂ ਬਦਲਣ ਲੱਗੇ ਕੋਈ ਨੀ ਟਾਈਮ ਲੱਗਦਾ ਹੁੰਦਾ, ਸਮਾਂ ਬੜਾ ਬਲਵਾਨ ਆ, ਸਮੇਂ ਦੇ ਨਾਲ ਚੱਲਣਾ ਜੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਆ। ਜੇ ਅੱਜ ਸਿੱਖਾਂ ਨੇ ਆਪਣੇ ਆਪ ਤੇ ਦੇਖਣਾ ਨਾ ਵੀ ਸਾਡੇ ਨਾਲ ਕੌਣ ਕੰਟਰੀ ਖੜੀ ਆ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਉੱਧਰ ਚਾਈਨਾ ਜਿਹੜੇ ਢਾਡੀ ਲਾਈ ਜਾਂਦਾ, ਏਦਾਂ ਹੀ ਹੁੰਦੀ ਆ ਵੀ ਹੁਣ ਕੱਲ ਨੂੰ ਚਾਈਨਾ ਸ਼ਾਇਦ ਤੁਹਾਡੇ ਨਾਲ ਖੜਾ ਹੋਵੇ,
ਪੰਜਾਬ ਰੈਫਰੈਂਡਮ ਕਮਿਸ਼ਨ ਦੀ ਜਿਹੜੀ ਕਾਨਫਰੰਸ ਦੇ ਵਿੱਚ ਬੀਬੀ ਸਨਮੀਤ ਕੌਰ ਨੇ ਵੀ ਇਹ ਸਵਾਲ ਜਿਹੜਾ ਉਹਨਾਂ ਨੂੰ ਪੁੱਛਿਆ ਸੀਗਾ ਵੀ ਜੀ ਦੁਬਾਰੇ ਫਿਰ 1947 ਵਰਗੇ ਹਾਲਾਤ ਬਣਦੇ ਨੇ, ਕਿਉਂਕਿ 1947 ਦੇ ਵਰਗੇ ਹਾਲਾਤ ਵਰਲਡ ਵਾਰ 2 ਤੋਂ ਬਾਅਦ ਬਣੇ ਸੀ, ਵਰਲਡ ਵਾਰ 2 ਤੋਂ ਬਾਅਦ ਜੰਗ ਲੱਗੀ ਅਤੇ 47 ਵਾਲੇ ਹਾਲਾਤ ਬਣ ਗਏ ਵੀ ਜੇਤੂ ਧਿਰ ਜਿਹੜੀ ਇੰਗਲੈਂਡ ਸੀ ਭਾਵੇਂ ਜੇਤੂ ਰਹੀ ਹੈ ਜੰਗ ਦੀ, ਪਰ ਉਹ ਇੰਨੀ ਕੁ ਤਾਕਤਵਰ ਨਹੀਂ ਸੀ ਰਹਿ ਚੁੱਕੀ ਵੀ ਉਹ ਇਸ ਖਿੱਤੇ ਦੇ ਉੱਤੇ ਰਾਜ ਕਰਦੀ, ਤਾਂ ਉਹਨੂੰ ਛੱਡਣਾ ਪੈ ਗਿਆ, ਉਹ ਵੱਖਰੀ ਗੱਲ ਆ। ਉਸ ਤੋਂ ਬਾਅਦ ਸਾਡੇ ਵਾਲੇ ਗਏ ਨੇ, ਗਾਂਧੀ ਨੇ ਚਰਖਾ ਇੰਨਾ ਕੁ ਤੇਜ਼ ਘੁੰਮਾਇਆ ਵੀ ਗੋਰੇ ਜਿਹੜਾ ਇੰਡੀਆ ਨੂੰ ਛੱਡ ਕੇ ਚਲੇ ਗਏ, ਜਾਂ ਗਾਂਧੀ ਦੀ ਬੱਕਰੀ ਗੋਰਿਆਂ ਦੇ ਮਗਰ ਪੈ ਗਈ ਸੀ ਅਤੇ ਉਹਨੇ ਗੋਰੇ ਮੂਹਰੇ ਲਾ ਲਏ ਅਤੇ ਗੋਰਿਆਂ ਨੂੰ ਛੱਡਣਾ ਜਾ ਕੇ ਪੈ ਗਿਆ। ਉਹ ਤਾਂ ਵੈਸੇ ਗੱਲਾਂ ਆਪਣੀਆਂ ਬਣਾਈਆਂ ਹੋਈਆਂ ਨੇ, ਇਹਦੇ ਨਾਲ ਕੋਈ ਰਿਐਲਿਟੀ ਨਹੀਂ ਹੈਗੀ। ਪਰ ਜਿਹੜੀ ਮੈਂ ਗੱਲ ਕਹਿਣਾ ਵੀ ਵਰਲਡ ਵਾਰ 2 ਤੋਂ ਬਾਅਦ ਜੇਤੂ ਧਿਰ ਜਿਹੜੀ ਇੰਗਲੈਂਡ ਸੀ ਉਹਦੇ ਹਾਲਾਤ ਇੱਦਾਂ ਦੇ ਬਣ ਗਏ ਸੀ ਵੀ ਇਲਾਕਾ ਲੋਕਾਂ ਨੂੰ ਛੱਡਣਾ ਪੈ ਗਿਆ, ਉਹਨੂੰ ਵਾਪਸ ਆਪਣੇ ਘਰੇ ਜਾਣਾ ਪੈ ਗਿਆ, ਜਿਸ ਦਾ ਰਾਜ ਵਿੱਚ ਸਮੁੰਦਰ ਆਪਣਾ ਦੂਜਾ ਸੂਰਜ ਨਹੀਂ ਸੀ ਡੁੱਬਦਾ, ਉਹ ਛੋਟੇ ਜਿਹੇ ਏਰੀਏ 'ਚ ਸੁੰਗੜ ਕੇ ਰਹਿ ਗਿਆ ਵਰਲਡ ਵਾਰ 2 ਤੋਂ ਬਾਅਦ, ਭਾਵੇਂ ਜੇਤੂ ਸੀ। ਪਰ ਜਿਹੜੀ ਹੁਣ ਜੰਗ ਦੀ ਸਿਚੁਏਸ਼ਨ ਸਾਊਥ ਚਾਈਨਾ ਸੀ ਜਾਂ ਭਾਰਤ ਦੇ ਉੱਤੇ ਡਲੇ ਬੱਟੇ ਵੱਜ ਰਹੇ ਨੇ ਉਹਨਾਂ ਦੇ, ਜਿਹੜੀ ਜੰਗ ਦਾ ਅਸਾਰ ਇੱਧਰਲੇ ਪਾਸੇ ਬਣਦੇ ਪਏ ਨੇ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਤੁਹਾਡਾ ਕਰਵਾਇਆ ਹੋਇਆ ਰੈਫਰੈਂਡਮ ਆ ਇਹ ਇੱਕ ਮਾਈਲ ਸਟੋਨ ਸਾਬਤ ਹੋਣਾ ਜਿਹਦੇ 'ਚ ਤੁਸੀਂ ਧਿਰ ਬਣ ਕੇ ਨਿਕਲ ਕੇ ਸਾਹਮਣੇ ਆਉਣੇ ਆ, ਅਤੇ 1947 ਵਰਗੀ ਜੇ ਸਿਚੁਏਸ਼ਨ ਬਣਦੀ ਹੈ ਤਾਂ ਤੁਹਾਨੂੰ ਤੁਹਾਡਾ ਕੰਟਰੀ ਮਿਲਣ ਦੇ ਐਨ ਕਗਾਰ ਦੇ ਉੱਤੇ ਪਿਆ?
ਇਹ ਦੇਖੋ ਉਹਨਾਂ ਨੂੰ ਵੀ ਪਤਾ ਆ ਵੀ ਇਹ ਸਾਰਿਆਂ ਨੂੰ ਪਤਾ ਵੀ ਉਹ ਚਾਹੁੰਦੇ ਆ, ਜੇ 1947 ਦੀ ਤੁਸੀਂ ਗੱਲ ਕੀਤੀ ਆ ਵੀ ਕਈਆਂ ਲੋਕਾਂ ਦਾ ਵੀ ਸਵਾਲ ਹੈ ਸਾਨੂੰ, ਉਹ ਪੁੱਛਦੇ ਆ ਵੀ ਇੰਨਾ ਉਦੋਂ ਨੁਕਸਾਨ ਹੋਇਆ ਅਤੇ ਕੱਲ੍ਹ ਨੂੰ ਜੇ ਤੁਹਾਨੂੰ ਦੇ ਦਿੱਤਾ ਰਾਜ ਭਾਗ ਤਾਂ ਇੱਦਾਂ ਨੁਕਸਾਨ ਹੋਊਗਾ। ਇਹ ਦੇਖੋ ਜਦੋਂ ਕੌਮਾਂ ਆਪਣਾ ਘਰ ਪ੍ਰਾਪਤ ਕਰਦੀਆਂ ਜੇ ਆਪਾਂ ਕਿਸੇ ਤੋਂ ਕੋਈ ਕਬਜ਼ਾ ਵੀ ਲੈਣਾ ਤਾਂ ਵੀ ਨੁਕਸਾਨ ਹੋ ਸਕਦਾ, ਜੇ ਆਪਾਂ ਪਰਿਵਾਰਕ ਤੌਰ 'ਤੇ ਦੇਖ ਲਈਏ ਵੀ ਕਿਸੇ ਭਾਈ ਨੇ ਕਿਸੇ ਭਾਈ ਤੋਂ ਛਡਾਉਣਾ ਤਾਂ ਵੀ ਨੁਕਸਾਨ ਹੁੰਦਾ।
700 ਬੰਦਾ ਬਾਰਡਰ ਦੇ ਉੱਤੇ ਮਰਵਾ ਲਿਆ ਆਪਣਾ,
ਹਾਂਜੀ
ਸ਼ਾਂਤਮਈ ਬੈਠੇ ਮਰਵਾ ਲਿਆ,
ਇਹ ਹੋਣਾ ਹੀ ਆ, ਪਰ ਬਹੁਤ ਜਲਦੀ ਇਹ ਭਾਰਤ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਆ, ਅਤੇ ਖਾਲਸੇ ਨੂੰ ਖਾਲਸਾ ਰਾਜ ਵੀ ਅਤੇ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਕਿਹਾ ਵੀ ਇਹਨੂੰ ਮੈਂ ਖਾਲਸਾ ਰਾਜ ਦੇਣਾ ਆ, ਅਤੇ ਉਸੇ ਤਰ੍ਹਾਂ ਭਾਰਤ ਦੇ ਟੁਕੜੇ ਹੋ ਰਹੇ ਆ, ਅਤੇ ਜਿਹੜੇ ਸੰਕੇਤ ਆ ਤੁਸੀਂ ਦੇਖਦੇ ਦਿਨ ਤਾਂ ਰੋਜ਼ ਹੀ ਨਵੇਂ ਤੋਂ ਨਵਾਂ ਸੰਕੇਤ ਤੁਹਾਡੀ ਕੌਮ ਦੇ ਵਧੀਆ ਹੋ ਰਿਹਾ ਆ, ਅਤੇ ਚੜ੍ਹਦੀ ਕਲਾ ਦਾ ਸਾਰਾ ਕੁਛ ਹੋ ਰਿਹਾ
ਜੀ। ਨੁਕਸਾਨ ਨੂੰ ਦੇਖੋ, ਨੁਕਸਾਨ ਤੁਹਾਡਾ ਹੁਣ ਨਹੀਂ ਹੋ ਰਿਹਾ, ਤੁਹਾਡਾ ਬੰਦਾ 2 ਲੱਖ 4 ਲੱਖ ਕੋਈ ਕੈਨੇਡਾ ਨੂੰ ਤੁਰਿਆ, 2 ਲੱਖ ਕੋਈ ਇਟਲੀ ਨੂੰ ਤੁਰਿਆ, ਕੋਈ ਯੂਰਪ ਨੂੰ ਤੁਰਿਆ, ਹੁਣ ਤੁਹਾਡਾ ਨੁਕਸਾਨ ਹੀ ਨਹੀਂ ਕੋਈ? ਤੁਸੀਂ ਆਪਣੀ ਉਸ ਖਿੱਤੇ ਨੂੰ ਛੱਡ ਕੇ ਜਿੱਥੇ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਸ ਖਿੱਤੇ ਨੂੰ ਛੱਡ ਕੇ ਕਿੰਨਾ ਕੁ ਖੁਸ਼ਹਾਲ ਅੱਜ? ਬੇਸ਼ੱਕ ਅੱਜ ਆਪਣੇ ਇੱਥੇ ਕੈਨੇਡਾ ਦੇ ਵਿੱਚ ਵੀ ਬਿਜ਼ਨਸ ਸੈੱਟ ਨੇ, ਜਾਂ ਕੋਈ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਇੱਕ ਭਰਾ ਕੈਨੇਡਾ 'ਚ ਤੁਰਿਆ ਫਿਰਦਾ, ਇੱਕ ਅਮਰੀਕਾ, ਜਾਂ ਤੀਜਾ ਭਰਾ ਜੀ ਉੱਥੇ ਇਟਲੀ 'ਚ ਵਿਚਾਰਾ ਪੱਠੇ ਪਾਈ ਜਾਂਦਾ। ਹਾਲਾਤ ਦੇਖੋ ਨਾ ਤੁਹਾਡੇ, ਤੁਸੀਂ ਕਹਿੰਦੇ ਨੁਕਸਾਨ ਹੋਜੂ, ਨੁਕਸਾਨ ਤਾਂ ਤੁਹਾਡਾ ਆਲਰੇਡੀ ਚੱਲ ਰਿਹਾ। ਤੁਹਾਡੇ ਦੀਪ ਸਿੰਘ ਵਰਗੇ ਨੌਜਵਾਨ ਜਿਹੜੇ ਅਗਲੇ ਨੇ ਸ਼ਹੀਦ ਕਰ ਦਿੱਤੇ, ਤੁਹਾਡੇ ਸਿੱਧੂ ਮੂਸੇ ਵਰਗੇ ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਜਿੱਦਣ SYL ਗਾਣਾ ਆਉਂਦਾ ਉਹ ਨੁਕਸਾਨ ਨੀ? ਉਹ ਜਿੱਥੇ ਨੌਜਵਾਨ ਜਿਹੜੇ ਜਦੋਂ ਵੀ ਤੁਹਾਡੇ ਆਪਣੀ ਹੋਂਦ ਦੀ ਗੱਲ ਕਰਦੇ ਆ ਜਾਂ ਆਪਣੇ ਉਸ ਪੰਜਾਬ ਦੀ ਗੱਲ ਕਰਦੇ ਆ ਉਦੋਂ ਤੁਹਾਡਾ ਨੁਕਸਾਨ ਕਦੋਂ ਤੁਸੀਂ ਦੇਖਦੇ ਹੋ? ਨੁਕਸਾਨ ਤਾਂ ਆਲਰੇਡੀ ਹੋਇਆ, ਜੈਨੋਸਾਈਡ ਜਿਹੜੀ ਆ ਆਲਰੇਡੀ ਸਟਿਲ ਚੱਲ ਰਹੀ ਆ, ਨੌਜਵਾਨ ਤਾਂ ਮਰ ਰਿਹਾ ਪਰ ਤਰੀਕਾ ਬਦਲ ਹੋ ਰਿਹਾ। ਇਹ ਅੱਜ ਇਸ ਸਿਚੁਏਸ਼ਨ ਨੂੰ ਕੌਮ ਨੂੰ ਸਮਝਣਾ ਪੈਣਾ ਕਿ ਜਿੱਥੇ ਤੁਹਾਡਾ ਜਿਹੜੀਆਂ ਗੋਲੀਆਂ ਦੇ ਨਾਲ ਤੁਹਾਡਾ ਨੌਜਵਾਨ ਮਾਰਿਆ ਜਾਂਦਾ ਸੀ, ਅੱਜ ਬਾਹਾਂ ਦੇ ਵਿੱਚ ਸਰਿੰਜਾਂ ਜਿਹੜੀਆਂ ਨੇ ਉਹ ਲੱਗੀਆਂ ਰਹਿ ਜਾਂਦੀਆਂ ਨੇ, ਪਰ ਉਹ ਜਿਹੜਾ ਕ੍ਰੈਡਿਟ ਆ ਜਾਂ ਉਹਦਾ ਤੁਸੀਂ ਇਲਜ਼ਾਮ ਆ ਉਹ ਸਰਕਾਰਾਂ ਤੇ ਨਹੀਂ ਲਾਉਂਦੇ। ਸਾਡਾ ਮੁੰਡਾ ਖਰਾਬ ਸੀ ਜੀ, ਉਹ ਕਹਿੰਦੇ ਤੁਹਾਡੇ ਇਹਨਾਂ ਦਾ ਮੁੰਡਾ ਖਰਾਬ ਆ, ਜਾਣੀ ਕਿ ਆਪਣੇ ਮੂੰਹ ਤੇ ਆਪੇ ਥੱਪੜ ਮਾਰੀ ਜਾਂਦੇ ਹਾਂ ਅਸੀਂ। ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ। ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਚੇਂਜਿੰਗ ਦੀ ਗੱਲ ਕਰਦੇ ਆ ਕਿ ਦੁਨੀਆਂ ਦੇ ਵਿੱਚ ਚੇਂਜਿੰਗ ਆ ਰਹੀ ਆ, ਕੱਲ ਨੂੰ ਅਮਰੀਕਾ ਨੇ, ਹੁਣ ਅੱਜ ਜੇ ਅਮਰੀਕਾ ਉੱਥੇ ਪਾਕਿਸਤਾਨ ਨੂੰ 5 ਮਿਲੀਅਨ ਦਿੰਦਾ ਜੀ, ਪਰ ਜੇ ਹੁਣ ਤੁਹਾਡਾ ਰੈਫਰੈਂਡਮ ਹੋ ਗਿਆ, ਅਗਲਾ ਕਹਿੰਦਾ ਵੀ ਭਾਈ ਮੈਥੋਂ 5000 ਮਿਲੀਅਨ ਲੈ ਲਓ, ਮੈਂ ਸਮਾਨ ਵੀ ਦਊਂਗਾ ਤੁਹਾਨੂੰ। ਇਹ ਖੜਨ ਦੀ ਗੱਲ ਆ ਨਾ। ਸਮਾਂ ਜਿਹੜਾ ਆ, ਸਮੇਂ ਦੀ ਨਿਜਾਕਤ ਨੂੰ ਸਿੱਖਾਂ ਨੇ ਦੇਖਣਾ ਵੀ ਅਸੀਂ ਕਿੱਥੇ ਖੜੇ ਹਾਂ, ਜੇ ਲੋਕ ਚੱਲਦੇ ਨੇ ਉਹ ਲੈ ਗਏ ਨੇ ਜਾਂ ਸਾਨੂੰ ਕੀ, ਸਾਨੂੰ ਨੀ ਕੋਈ ਦਊਗਾ, ਬਿਲਕੁਲ ਦਊਗਾ, ਕੱਲ ਅਮਰੀਕਾ ਦੇ ਦਊਗਾ, ਪਰਸੋਂ ਨੂੰ ਕੈਨੇਡਾ ਖੜ ਜੂ ਤੁਹਾਡੇ ਨਾਲ, ਤੇ ਕਿਹਦੀ ਹਿੰਮਤ ਆ? ਅਸੀਂ ਕਹਿੰਦੇ ਵੀ ਭਾਈ ਸਾਡਾ ਕੁਝ ਹੋ ਜਾਂਦਾ,
ਪੋਲੀਟੀਕਲ ਸਪੋਰਟ ਤਾਂ ਜਿਹੜੀ ਕੌਮ ਮੰਗ ਸਕਦੀ ਆ,
ਇਹਨਾਂ ਚੀਜ਼ਾਂ ਦੇ ਉੱਤੇ ਅੱਜ ਧਿਆਨ ਦੇਣ ਦੀ ਲੋੜ ਆ। ਕਰਕੇ ਰੈਫਰੈਂਡਮ ਜਿਹੜਾ ਆ ਇਸੇ ਕਰਕੇ ਜ਼ਰੂਰੀ ਆ, ਜੇ ਤੁਸੀਂ ਰੈਫਰੈਂਡਮ ਅੱਜ ਕੌਮ ਕਰਵਾ ਜਾਂਦੀ ਆ, ਕੱਲ ਨੂੰ ਤੁਹਾਡੇ ਨਾਲ ਚਾਈਨਾ ਢਾਡੀ ਵਾਰਾਂ ਭਾਵੇਂ ਉਹ ਹੋਰ ਉੱਚੀ ਲਾ ਦੇਵੇ, ਕੱਲ ਨੂੰ ਅਮਰੀਕਾ ਜਾ ਕੇ ਵੀ ਉੱਥੇ ਕਹਿ ਦੇਵੇ ਭਾਈ ਅਸੀਂ 40 ਮਿਲੀਅਨ ਜਾਂ 40,000 ਮਿਲੀਅਨ ਦੇਣਾ, ਉਧਰੋਂ ਭਾਵੇਂ ਕੋਈ ਹੋਰ ਕੋਈ ਕੰਟਰੀ ਆ ਕੇ, ਕੋਈ ਰਸ਼ੀਆ ਆ ਕੇ ਖੜ ਜਾਵੇ, ਯੂ ਨੈਵਰ ਨੋ, ਹਨਾ। ਸਾਰਿਆਂ ਨੇ ਕੋਈ ਵੀ ਬੰਦਾ ਤੁਹਾਡੇ ਨਾਲ ਬਿਜ਼ਨਸ ਕਰਨਾ ਜਦੋਂ ਤੁਹਾਡੀਆਂ ਕੰਟਰੀਆਂ
ਖੜੂਗਾ, ਜਦੋਂ ਤੁਸੀਂ ਆਪਣੇ ਜੋਗੇ ਖੜਨ ਜੋਗੇ ਹੋਊਗਾ।
ਹੁਣ ਭਾਜੀ ਤੁਸੀਂ ਘਰ ਲੈਣ ਜਾਂਦੇ ਹੋ, $20,000 ਤੁਹਾਡੇ ਜੇਬ ਚ ਹੋਊਗਾ ਤਾਂ ਹੀ ਅਗਲਾ ਤੁਹਾਨੂੰ ਕੁਛ ਦਊਗਾ, ਤੇ ਹੁਣ ਜੇ ਤੁਸੀਂ ਕਹਿੰਦੇ ਵੀ ਭਾਈ ਮੇਰੇ ਕੋਲ ਤਾਂ ਕੁਛ ਨੀ, ਅਗਲਾ ਕਹਿੰਦਾ ਉਹ ਡੋਰ ਖੁੱਲੀ ਆ ਭਾਈ ਜਾ, ਜੇ ਪੱਲੇ ਕੁਛ ਹੋਊਗਾ 50,000 ਜੇਬ ਚ ਹੋਊਗਾ, ਆਲੇ ਦੁਆਲੇ ਰਿਸ਼ਤੇ ਰੁਸ਼ਤੇਦਾਰਾਂ ਤੋਂ ਪੜਿਆ ਹੋਊਗਾ ਤਾਂ ਹੀ ਅਗਲਾ ਕਹਿੰਦਾ ਵੀ ਭਾਈ ਮੈਂ ਆਹ ਘਰ ਦੀ ਤੈਨੂੰ ਚਾਬੀ ਦੇਣੀ ਆ, ਨਹੀਂ ਤਾਂ ਮੈਂ ਨੀ ਦਿੰਦਾ। ਆਹ ਟਰੱਕ ਜੇ 7 ਲੈਣੇ ਆ ਤਾਂ ਪਹਿਲਾਂ ਕੁਛ ਦੇ ਕੇ ਜਾ, ਤਾਂ ਬਿਜ਼ਨਸ ਸਟਾਰਟ ਕਰ ਸਕਦਾ। ਇੱਦਾਂ ਹੀ ਆ ਭਾਈ, ਜਿਹੜੇ ਡੈਮੋਕਰੇਟ ਤਰੀਕੇ ਦੇ ਨਾਲ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਕੌਮ ਨੂੰ ਨੌਜਵਾਨਾਂ ਨੂੰ ਸਮਝਣ ਦੀ ਲੋੜ ਆ ਵੀ ਅੱਜ ਜੇ ਭਾਰਤ ਦੀਆਂ ਚੀਕਾਂ ਨਿਕਲੀਆਂ ਹੋਈਆਂ ਨੇ, ਭਾਰਤ ਜਿਹੜਾ ਅੱਜ ਰੌਲਾ ਪਾਉਂਦਾ ਵੇ ਭਾਈ ਰੈਫਰੈਂਡਮ ਦੇ ਤੁਸੀਂ ਨਾਂ ਦੇ ਵੋਟ ਪਾਉਣੀ ਆ, ਪਹਿਲੀ ਗੱਲ ਤਾਂ ਉਹ ਮੰਨਦਾ ਨਹੀਂ ਸੀ, ਹੁਣ ਉਹ ਮੰਨਣ ਵੀ ਲੱਗ ਪਿਆ, ਹੌਲੀ ਹੌਲੀ ਉਹ ਹੋਰ ਵੀ ਜਿਹੜੇ ਅੱਗੇ ਤੁਹਾਨੂੰ ਰਿਜ਼ਲਟ ਉਹਦੇ ਮਿਲਣਗੇ। ਇਹ ਤਾਂ ਕੈਨੇਡਾ ਨੇ ਦੱਸਣਾ ਨਾ, ਜਿੱਦਣ
ਹੌਲੀ ਹੌਲੀ ਟਿਕਾਣੇ ਤੇ ਆਊਗਾ, ਟਾਈਮ ਲੱਗਦਾ ਹੁੰਦਾ ਟਿਕਾਣੇ ਤੇ ਆਉਣ ਨੂੰ, ਧਰਨ ਜਿਹੜੀ ਜਦੋਂ ਪੈ ਜਾਂਦੀ ਆ ਉਹ ਛੇਤੀ
ਛੇਤੀ, ਹਾਂ ਉਹਦੀ ਇਲਾਜ ਕਰਨਾ ਪੈਂਦਾ,
ਇਲਾਜ ਕਰਨਾ ਪੈਂਦਾ। ਚਲੋ ਕੋਈ ਗੱਲ ਨੀ, ਛੇਤੀ ਛੇਤੀ ਠੀਕ ਹੋ ਜਾਵੇ, ਅਸੀਂ ਤਾਂ ਇਹੀ ਕੀ ਚਾਹੁੰਦੇ ਹਾਂ। ਸੋ ਉਸ ਦੇ ਨਾਲ 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 ਮੈਂ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਸੁਣਦੇ ਪਏ ਨੇ, ਜਿਹੜੇ ਕਿ ਪੰਜਾਬ ਨੂੰ ਦਿੱਲੀ ਮਾਡਲ ਬਣਾਉਣਾ ਚਾਹੁੰਦੇ ਨੇ, ਐਤਕੀ ਦਿੱਲੀ ਜਿਹੜੀ ਆ ਲਗਾਤਾਰ 4th ਦਾ ਮੋਸਟ ਪੋਲਿਊਟਡ ਸਿਟੀ ਇਨ ਦਾ ਵਰਲਡ ਜਿਹੜੀ ਆ ਉਹ ਬਣ ਚੁੱਕੀ ਆ। ਵਧਾਈਆਂ ਹੁਣ ਤੁਹਾਨੂੰ ਸਾਰਿਆਂ ਨੂੰ, ਦਿੱਲੀ ਮਾਡਲ ਤੁਸੀਂ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹੋ। ਸੋ ਦਿੱਲੀ ਨੂੰ ਪਹਿਲਾਂ ਕੈਪੀਟਲ ਆਫ ਰੇਪ ਕਿਹਾ ਜਾਂਦਾ ਸੀ, ਕਿਹਾ ਜਾਂਦਾ ਹੈ, ਹੁਣ ਵੀ ਕਿਹਾ ਜਾਂਦਾ ਕੈਪੀਟਲ ਆਫ ਰੇਪ ਆ। ਤੇ ਹੁਣ ਦਿੱਲੀ 4th ਲਗਾਤਾਰ ਦੁਨੀਆਂ ਦੀ ਸਭ ਤੋਂ ਗੰਦਾ ਸ਼ਹਿਰ ਜਿਹੜਾ ਉਹ ਬਣ ਚੁੱਕਾ ਆ। ਸੋ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਇੱਕ ਵੇਚਿਆ ਆ ਸਮਾਨ ਵੀ, ਦਿੱਲੀ ਮਾਡਲ ਅਸੀਂ ਦੇਖੇ ਹਨ। ਸੋ ਸਾਡੇ ਜਿਹੜੇ ਭਰਾ ਵਿਦੇਸ਼ਾਂ 'ਚ ਬੈਠੇ ਦਿੱਲੀ ਮਾਡਲ ਨੂੰ ਸਪੋਰਟ ਕਰਦੇ ਨੇ, ਵੈਸੇ ਜੇ ਦਿੱਲੀ ਏਅਰਪੋਰਟ ਦੇ ਉੱਤਰ ਵੀ ਜਾਣ ਨਾ, ਜਦ ਤੱਕ ਘੰਟਾ ਡੇਢ ਘੰਟਾ ਦਿੱਲੀ 'ਚੋਂ ਬਾਹਰ ਨਾ ਨਿਕਲ, ਉਹ ਸ਼ੀਸ਼ੇ ਨਹੀਂ ਥੱਲੇ ਕਰਦੇ, ਉਹ ਕਹਿੰਦੇ ਨਾ ਨਾ ਸਾਡਾ ਨਿਆਣਾ ਸੋਹਲ ਆ, ਸਾਡਾ ਨਿਆਣਾ ਬਿਮਾਰ ਹੋ ਜੂਗਾ, ਇਹਦੇ ਧੂੰਆਂ ਚੜ ਜੂਗਾ, ਦਿੱਲੀ 'ਚ ਤਾਂ ਗੰਦੇ ਬਹੁਤ ਆ, ਬਹੁਤ ਧੂੰਆਂ ਆ, ਵੀ ਇਹ ਨਿਆਣੇ ਵਾਸਤੇ ਠੀਕ ਨਹੀਂ ਹੈਗਾ।
ਨਹੀਂ ਨਹੀਂ ਬਾਬਾ ਜੈਕ ਸਿੰਘ ਜੀ, ਤੁਸੀਂ ਗਲਤ ਕਹਿ ਰਹੇ ਹੋ, ਇਹ ਜਿਹੜਾ ਧੂੰਆਂ ਆ ਉਹ ਪੰਜਾਬ ਤੋਂ ਜਾਂਦਾ ਉਧਰ ਨੂੰ, ਜਿਹੜਾ ਪਰਾਲੀ ਤੁਸੀਂ ਫੂਕਦੇ ਹੋ, ਜਿਹੜੇ ਕਿਸਾਨ ਜਿਹੜੇ ਆ ਉਹ ਪਰਾਲੀ ਲੂਹਦੇ ਆ,
ਹਵਾ ਜਿਹੜੀ,
ਹਵਾ ਦਾ ਰੁੱਖ ਬਦਲ ਜਾਂਦਾ,
ਹਵਾ ਜਿਹੜੀ ਆ ਭਾਜੀ ਉਹ ਪਹਿਲਾਂ ਪਾਕਿਸਤਾਨ ਤੋਂ ਪੰਜਾਬ ਆਉਂਦੀ ਆ, ਪੰਜਾਬ ਤੋਂ ਦਿੱਲੀ ਜਾਂਦੀ ਆ, ਜਿਹੜਾ ਤੁਸੀਂ ਹਵਾ ਦਾ ਹੋ ਆ ਨਾ ਸਰਕਲ ਆ ਉਹ ਚੱਲਦਾ ਆ ਵੈਸਟ ਤੋਂ ਈਸਟ ਨੂੰ, ਨਾ ਕਿ ਉਹ ਥੱਲਿਓਂ ਸਾਊਥ ਤੋਂ ਨਾਰਥ ਨੂੰ ਨਹੀਂ ਜਾਂਦਾ ਉਹ ਇਹ ਪਤਾ ਨਹੀਂ ਤੁਹਾਨੂੰ ਕਿਹਨੇ ਦੱਸਿਆ
ਪੰਜਾਬ ਦੇ ਉੱਤੇ ਨਾਂ ਵੀ ਲੱਗਦਾ ਨਾ ਉਹਨਾਂ ਦਾ ਮੈਂ ਤਾਂ ਗੱਲ ਕੀਤੀ ਆ
ਪੰਜਾਬ ਦੇ ਉੱਤੇ ਤਾਂ ਹਰੇਕ ਚੀਜ਼ ਦਾ ਇਲਜ਼ਾਮ ਲੱਗਦਾ ਆ ਉੱਥੇ ਤਾਂ ਮਤਲਬ
ਤਾਂ ਕਹਿੰਦਾ ਵੀ ਬੜਾ ਸਾਡੇ ਵੀਰਾਂ ਭਾਈਆਂ
ਕਮਾਲ ਦੀ ਗੱਲ ਆ ਰਾਸਤੇ ਚ ਹਰਿਆਣਾ ਵੀ ਪੈਂਦਾ ਹਰਿਆਣੇ ਦਾ ਨਾਂ ਨੀ ਲਾਉਂਦੇ
ਨਹੀਂ
ਉਹ ਵੀ ਐਗਰੀਕਲਚਰ ਸਟੇਟ ਆ ਪੰਜਾਬ ਦਾ ਹਿੱਸਾ ਸੀ ਉੱਥੇ ਵੀ ਤਾਂ
ਪਰਾਲੀ ਨਾ ਲੂੰਦੇ ਹੁਣ ਭਾਜੀ ਉਹ ਝੋਨਾ ਬੀਜਦੇ ਨਾ ਹੁਣ ਇਹ ਵੀ ਹੋ ਸਕਦਾ
ਨਹੀਂ ਨਹੀਂ ਸਾਰਾ ਕੁਛ ਬੀਜਦੇ ਨੇ ਹੋਰ ਉੱਥੇ ਕਿਹੜੀ ਉੱਥੇ ਸੈਮੀ ਕੰਡਕਟਰ ਜਿੱਥੇ ਲੱਗੀ ਹੋਈ ਆ ਕੰਪਨੀ ਲੱਗੀ ਹੋਈ ਆ ਸਾਰਾ ਖੇਤੀਬਾੜੀ ਉਹ ਕਰਦੇ ਨੇ ਚਲੋ ਕੋਈ ਗੱਲ ਨਹੀਂ ਸਾਨੂੰ ਕੀ ਹੈ ਜੀ ਦਿੱਲੀ ਚਾਹੇ ਚੌਥੀ ਵਾਰ ਦੁਨੀਆਂ ਦਾ ਗੰਦਾ ਸ਼ਹਿਰ ਬਣ ਜਾਵੇ ਚਾਹੇ 44 ਵਾਰ ਬਣ ਜਾਵੇ ਸਾਡਾ ਤਾਂ ਆਪਣੇ ਲੋਕਾਂ ਨੂੰ ਕਹਿਣ ਦਾ ਮਤਲਬ ਹੈ ਜਿਹੜੇ ਕਹਿੰਦੇ ਦਿੱਲੀ ਮਾਡਲ ਲੈ ਕੇ ਆਉਣਾ ਦਿੱਲੀ ਦਾ ਮਾਡਲ ਬਹੁਤ ਗੰਦਾ ਆ ਏਅਰ ਪੋਲਿਊਸ਼ਨ ਡਰਟੀ ਸਿਟੀ ਅਤੇ ਉੱਥੇ ਰੇਪ ਆਫ ਦੀ ਕੈਪੀਟਲ ਆ ਜਦੋਂ ਰੇਪ ਆਫ ਦੀ ਕੈਪੀਟਲ ਹੈ ਫਿਰ ਦੁਨੀਆਂ ਦੀ ਸਭ ਤੋਂ ਬੈਡਲੀ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਉੱਥੇ ਬਣ ਜਾਂਦੀ ਹੈ ਆਪਣੇ ਕੋਲ ਮਿੰਟ ਦੋ ਨੇ ਨਜ਼ਰ ਭਾਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਅਗਲੇ ਹਫ਼ਤੇ ਵੋਟਾਂ ਨੇ ਮੇਰੇ ਖਿਆਲ 'ਚ ਆਪਾਂ ਅਗਲੇ ਹਫ਼ਤੇ ਪ੍ਰੋਗਰਾਮ ਵੀ ਸ਼ਾਇਦ ਨਾ ਕਰਨ ਆਈਏ ਕਿਉਂਕਿ ਐਤਵਾਰ ਨੂੰ ਵੋਟਾਂ ਨੇ ਕਿਉਂਕਿ ਉੱਥੇ ਉੱਥੋਂ ਹੀ ਚੱਲੂ ਸਾਰਾ ਕੰਮ ਕੀ ਕਹਿਣਾ ਚਾਹੁੰਦੇ ਹੋ
ਇਹ ਆਪਾਂ ਤਾਂ ਸਾਰਿਆਂ ਨੂੰ ਟੋਰਾਂਟੋ ਨਿਵਾਸੀਆਂ ਨੂੰ ਕੈਨੇਡਾ ਦੇ ਕੋਨੇ ਕੋਨੇ ਦੇ ਵਿੱਚੋਂ ਜਿੱਥੇ ਵੀ ਰੇਡੀਓ ਦੀ ਆਵਾਜ਼ ਸੁਣ ਰਹੇ ਆ ਵੀ 18 ਸਤੰਬਰ ਨੂੰ ਘਰਾਂ 'ਚੋਂ ਨਿਕਲ ਕੇ ਆਓ ਕੌਮ ਦੀ ਆਜ਼ਾਦੀ ਵਿੱਚ ਹਿੱਸਾ ਪਾਈਏ ਇਹ ਨਾ ਹੋਵੇ ਆਪਾਂ ਰਹਿ ਜਾਈਏ ਘਰੇ ਵੀ ਅਗਲੀ ਵਾਰੀ ਪਾ ਦਿਆਂਗੇ ਵੀ ਜਦੋਂ ਫਿਰ ਦੁਬਾਰਾ ਹੋਣਗੀਆਂ ਵੋਟਾਂ ਨਹੀਂ ਆਪਾਂ ਪਹਿਲ ਦੇ ਆਧਾਰ 'ਤੇ ਵੋਟਾਂ ਪਾਉਣੀਆਂ ਕੌਮ ਦੀ ਆਜ਼ਾਦੀ ਵਾਸਤੇ ਸ਼ਹੀਦਾਂ ਦੇ ਡੁੱਲੇ ਖੂਨ ਵਾਸਤੇ ਅਤੇ ਹਰ ਇੱਕ ਕਤਰੇ ਦੇ ਲਈ ਆਪਾਂ ਕਰਜ਼ ਲਾਉਣਾ ਆ ਅਤੇ ਆਓ 18 ਸਤੰਬਰ ਨੂੰ 9 ਤੋਂ 5 ਵਜੇ ਤੱਕ ਵੋਟਾਂ ਪੈਣਗੀਆਂ ਹਰ ਨਾਲ ਦੇ ਗੁਰਦੁਆਰਾ ਸਾਹਿਬ 'ਚੋਂ ਬੱਸਾਂ ਚੱਲਣਗੀਆਂ ਅਤੇ ਤੁਸੀਂ ਫੋਨ ਨੰਬਰ ਵੀ ਦੱਸ ਦਿੱਤੇ ਆ
ਜੀ
ਅਤੇ ਉਹ ਸੰਪਰਕ ਕਰ ਸਕਦੇ ਆ ਅਤੇ ਜਿੱਦਾਂ ਭਾਅ ਜੀ ਜੀਤਾ ਜੀ ਨੇ ਵੀ ਇਹੀ ਦੱਸਿਆ ਸੀਗਾ ਵੀ ਆਪਣੀਆਂ ਕਾਰਾਂ ਗੱਡੀਆਂ ਲੈ ਕੇ ਰਾਈਡ ਦਾ ਪ੍ਰਬੰਧ ਕਰੋ ਆਪਣੀ ਜ਼ਿੰਮੇਵਾਰੀ ਬਣਦੀ ਹੈ ਕੌਮ ਦੀ ਆਜ਼ਾਦੀ ਵਾਸਤੇ ਆ ਮੇਰੀ ਸਾਰਿਆਂ ਦੇ ਦੋਵੇਂ ਹੱਥ ਜੁੜ ਕੇ ਚਰਨਾਂ ਵਿੱਚ ਬੇਨਤੀ ਆ ਆਪਾਂ ਆਪਣਾ ਫਰਜ਼ ਪਛਾਣੀਏ ਅਤੇ ਆਈਏ
ਜੀ ਜੀ ਜੀਤਾ ਭਾਅ ਜੀ ਕੀ ਕਹਿਣਾ ਚਾਹੁੰਦੇ ਲਾਸਟ 30 ਸੈਕਿੰਡ
ਜੀ ਬਿਲਕੁਲ ਜਿੱਦਾਂ ਤੁਸੀਂ ਯੂਕੇ ਦੀ ਧਰਤੀ 'ਤੇ ਦੇਖਿਆ ਵੀ ਉਹਨਾਂ ਨੇ ਆਪਣਾ ਫਰਜ਼ ਸਮਝ ਕੇ ਦੁਨੀਆਂ ਨੇ ਦੂਰੋਂ ਦੂਰੋਂ ਆ ਕੇ ਜਿਹੜਾ ਆਪਣੀਆਂ ਵੋਟਾਂ ਪਾਈਆਂ ਨੇ ਆਪਾਂ ਇੱਦਾਂ ਹੀ ਇਤਿਹਾਸ ਜਿੱਥੇ ਯੂਕੇ ਦਾ ਦੇਖਦੇ ਨਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਜਾਂ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਂਦਾ ਕੱਲ੍ਹ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡੇ ਜਿਹੜੇ ਬੱਚੇ ਨੇ ਇਹ ਨਾ ਕਹਿ ਸਕਣ ਵੀ ਭਾਈ 18 ਨੂੰ ਜਿੱਦਣ ਵੋਟਾਂ ਪਈਆਂ ਸੀ ਬ੍ਰਹਮਟਨ ਦੇ ਵਿੱਚ ਗਾਣੇ ਬੜੇ ਵੱਜਦੇ ਨੇ
ਕੰਮ ਤੇ ਸੀ
ਹਾਂ ਵੀ ਸਾਡਾ ਕੰਮ ਤੇ ਸੀ ਕੰਮ ਨੀ ਉੱਦਣ ਨੂੰ ਦੇਖਣਾ ਕੌਮ ਨੇ ਦੇਖਣਾ ਵੀ ਭਾਈ ਵੋਟ ਤੇ ਮੋਹਰ ਲਾਈ ਸੀ ਬੱਚਿਆਂ ਨੇ ਇਹ ਪੁੱਛਣਾ ਵੀ ਦਾਦਾ ਜਾਂ ਮੇਰੀ ਦਾਦੀ ਗਈ ਸੀ ਕਿ ਨਹੀਂ ਗਈ ਸੀ ਤੇ ਇਹ ਆਪਣੀਆਂ ਜਿਹੜੀਆਂ ਨੇ ਜ਼ਰੂਰ ਬੇਨਤੀਆਂ ਨੇ
18 ਸਤੰਬਰ ਨੂੰ ਵੋਟਾਂ ਗੌਰਮੈਂਟ ਕਮਿਊਨਿਟੀ ਸੈਂਟਰ 9 ਤੋਂ 5 ਕੱਚੇ ਪੱਕੇ ਵਿਜ਼ਟਰ ਸਟੂਡੈਂਟ ਸਾਰੀ ਵੋਟਾਂ ਪਾ ਸਕਦੇ ਨੇ ਲੀਗਲ ਸਟੇਟਸ ਰਿਕੁਆਇਰਡ ਨਹੀਂ ਹੈ ਕਮ ਐਂਡ ਵੋਟ ਧੰਨਵਾਦ ਜੀ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ The views expressed on the preceding program may not necessarily be those of the owner or management of WTOR radio station.
ईस्ट और वेस्ट एंड में बेस्ट चॉइस टैक्सी ओल्ड स्कार्बरो सिटी कैब अब बन गई है एक लार्जर टैक्सी कंपनी टोरंटो वन टैक्सी जो ऑफर करते हैं कैश कॉल्स कॉर्पोरेट अकाउंट्स अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें कॉल 416-252-7777
ਚਲੋ ਮੇਲੇ ਚਲੀਏ ਤੁਹਾਡਾ ਆਪਣਾ ਮੇਲਾ
ਆਈ ਮੇਲਾ ਨਾਇਗਰਾ ਫਾਲਸ ਸੈਟਰਡੇ ਸਪਟੰਬਰ 10
ਪਹੁੰਚ ਰਹੇ ਕਲਾਕਾਰ ਜੈਕੀ ਦੀ ਹਰਜੀਤ ਹਰਮਨ ਸਾਡੀ ਚਿੱਟੀ ਸਾਡੀ
ਪਰੀਆਂ ਤੋਂ ਸੋਹਣੀ ਕੇਐਸ ਮੱਖਣ
ਸੀਰਾ ਗਿੱਲ
ਬੂਟਾ ਮੁਹੰਮਦ ਬਲਰਾਜ ਬਿਲਗਾ
ਨਵਰੀਤ ਕੌਰ ਹੈਰੀ ਸੰਧੂ ਆਰ ਕਿਫਟੀ ਬੁੱਕਨ ਜੱਟ ਹਾਰਵੀ ਹਰਿੰਦਰ ਫਾਰ ਮੋਰ ਇਨਫੋ 416-451-2222 ਮੇਲਾ ਬਿਲਕੁਲ ਫ੍ਰੀ
ਯੂਕੇ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ